जन विघ्न के नाशक विघ्न के हर गोविंद शुभ समत पर काशक श्री हर राय नमो कार जोरी नमो कार श्री हर कृष्ण मनाए बहोरी तेग बहादुर परम कृपाला वाहिगुरु
परम कृपाला
श्री गुरु गोविंद सिंह
बिसाला
तरों तरा पार पुन पुन सीसा जी पुन पुन
सीसा
बंदो बार बार जगदीसा एकंकारा सतगुरु ते प्रसाद सच होए वाहे गुरु जी की फतेह है विघ्न विनाशन
सोए
वाहे गुरु जी की फतेह है विघ्न विनाशन सोए
सतनाम श्री वाहे गुरु साहिब जीओ दोहरा जब तुरकन के रोकियो बड़ निकलन नह देहे तब लोगन दुख पाकयो ए हम सो दगा कमे हैं
वाहे गुरु जी का खालसा वाहे गुरु जी की फतेह सतगुर बाणी पुरख पुरखोत्तम बाणी स्यो चित लावे गो गुरबाणी सुनत मेरा मन द्रव्या मन पीना निज घर आवे गो सतगुरां दी साजी नवाजी होई गुरु रूप गुरु खालसा साध संग जीओ बड़े उत्तम भाग धनता दे पात्र हो जो तिलक अते जंजू दे रखियक नौवें गुरुदेव श्री गुरु तेग बहादुर महाराज जीआं दे पावन पवित्र अस्थाना उपर नेता प्रति संध्या वेले दे सुंदर सचखंड दवाना दे विच हाजरियां भर के पंथ खालसे दा अपने वड्डे वडेरियां दा इतिहास भली प्रकार दे नाल सरवण कर रहे हो सिंगन पायो राज किम ओ किन दिनों पातशाह हो सिंघां ने राज किदां पाया किदां पातशाहियां भोगियां एक सवाल दे दुआले सारा पंथ प्रकाश घूमदा है श्री गुरु पंथ प्रकाश दूसरा ना प्राचीन पंथ प्रकाश भी कह दिंदे हां भाई मताब सिंह मीरा कोटियां दे पोतरे भाई राय सिंह दे पुत्तर पातशाह भाई रतन सिंह जी भंगू ए पावन पवित्र इतिहास लिख रहे हैं बाबा बंदा सिंह जी बहादुर गुरदास नंगल दी गड़ी दे विच बैठे हैं तुरक मलेच पापी रोज कोई ना कोई अपनी चाल ਕੁਝੀਆਂ ਹਰਕਤਾਂ ਕਰਦੇ ਹਨ ਇਹਨਾਂ ਨੇ ਕੁਝ ਕੁ ਬੰਦਿਆਂ ਨੂੰ ਜਿਹੜੇ ਸਖੀ ਸਰਵਰੀਏ ਦੇ ਪੁਜਾਰੀ ਸਨ ਉਹਨਾਂ ਨੂੰ ਸਿੱਖ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਵਿੱਚ ਸ਼ਾਮਿਲ ਕਰਵਾਇਆ। ਗੜੀ ਦੇ ਆਲੇ ਦੁਆਲੇ ਘੇਰਾ ਕੱਤ ਕੇ ਰੱਖਿਆ। ਤਕਰੀਬਨ 7-8 ਮਹੀਨੇ ਘੇਰਾ ਪਿਆ ਰਿਹਾ। ਰੋਜ਼ ਹੀ ਕੋਈ ਨਾ ਕੋਈ ਭੈੜੀਆਂ ਚਾਲਾਂ ਚੱਲਦੇ ਹਨ, ਅੰਦਰ ਰਜ਼ਦਾਂ ਵਜ਼ਦਾਂ ਉਹ ਘਟਣ ਲੱਗੀਆਂ ਹਨ। ਹੁਣ ਕਿਸ ਪ੍ਰਕਾਰ ਇਹ ਤੁਰਕ ਮਲੇਸ਼ ਪਾਪੀ ਆਪਣੀਆਂ ਚਾਲਾਂ ਚੱਲ ਰਹੇ ਹਨ ਅਤੇ ਗੜੀ ਦੇ ਅੰਦਰ ਕੀ ਹਾਲਾਤ ਹਨ, ਉਸ ਕਥਾ ਨੂੰ ਸਰਵਣ ਕਰਨ ਲਈ ਮਨੋਬਿਰਤੀਆਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਟਿਕਾਈਏ। ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਜਬ ਤੁਰਕਨ ਕੇ ਰੋਕੀਓ ਬੜ ਨਿਕਲਨ ਨਹਿ ਦੇਹ।
ਇਹ ਤੁਰਕ ਗੜੀ ਦੇ ਆਲੇ ਦੁਆਲੇ ਪਹਿਲਾਂ ਤਾਂ ਦੂਰ ਦੂਰ ਜੇ ਬੈਠੇ ਸਨ ਵੀ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਨਾ ਲੱਗੇ ਸਾਡੀ ਕਾਰਵਾਈ ਦਾ। ਫਿਰ ਹੌਲੀ ਹੌਲੀ ਇਹਨਾਂ ਨੇ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਸਿੰਘ ਆਰਾਮ ਨਾਲ ਬਾਹਰ ਜਾਂਦੇ ਸਨ, ਬਾਹਰੋਂ ਰਸਦਾਂ ਬਸਦਾਂ ਲੈ ਕੇ ਗੜੀ ਦੇ ਅੰਦਰ ਦਾਖਲ ਹੋ ਜਾਂਦੇ ਸਨ। ਹੁਣ ਇਹਨਾਂ ਤੁਰਕਾਂ ਨੇ ਜਿਹੜੇ ਸਿੰਘ ਬਾਹਰ ਜਾਂਦੇ ਉਹਨਾਂ ਦੇ ਜਾਣ ਦੇ ਵਿੱਚ ਰੋਕਾਂ ਖੜੀਆਂ ਕਰ ਦਿੱਤੀਆਂ, ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ। ਗੜੀ ਦੇ ਵਿੱਚੋਂ ਕੋਈ ਬਾਹਰ ਨਿਕਲਦਾ ਤਾਂ ਉਹਦੇ ਉੱਪਰ ਰੋਕਾਂ ਲੱਗਦੀਆਂ, ਜੇ ਕੋਈ ਗੜੀ ਦੇ ਅੰਦਰ ਦਾਖਲ ਹੋਣਾ ਚਾਹਵੇ ਤਾਂ ਉਹਨੂੰ ਮੁਸ਼ਕਿਲ ਪੇਸ਼ ਆਉਂਦੀ, ਉਹਨੂੰ ਰੋਕਾਂ ਲਾਈਆਂ ਜਾਂਦੀਆਂ।
ਤਬ ਲੋਗਨ ਦੁੱਖ ਪਾ ਕਯੋ ਇਹ ਹਮਸੋ ਤਗਾ ਕਮੇ।
ਗੜੀ ਦੇ ਅੰਦਰ ਜਿਹੜੇ ਸਿੰਘ ਹਨ ਉਹ ਸੋਚਣ ਲੱਗੇ ਕਿ ਇਹ ਤੁਰਕ ਇਸ ਪ੍ਰਕਾਰ ਕਿਉਂ ਕਰ ਰਹੇ ਹਨ। ਜਾਪਦਾ ਹੈ ਕਿ ਇਹ ਸਾਡੇ ਨਾਲ ਧੋਖਾ ਕਰ ਰਹੇ ਨੇ, ਦਗਾ ਕਮਾ ਰਹੇ ਨੇ, ਫਰੇਬ ਕਰ ਰਹੇ ਹਨ।
ਚੋ ਪਈ ਬਾਜ ਸਿੰਘ ਤੋਂ ਵੱਡ ਮੁਖਤਿਆਰ।
ਬਾਬਾ ਜੀ ਦੀ ਫੌਜ ਦੇ ਵਿੱਚ ਕਈ ਯੋਧੇ ਸੂਰਮੇ ਸਨ, ਬਾਬਾ ਬਨੋਦ ਸਿੰਘ ਵਰਗੇ, ਬਾਬਾ ਕਾਨ ਸਿੰਘ ਵਰਗੇ, ਤੇ ਇੱਕ ਬਾਬਾ ਜੀ ਦਾ ਜਰਨੈਲ ਹੈ ਭਾਈ ਬਾਜ ਸਿੰਘ। ਭਾਈ ਬਾਜ ਸਿੰਘ ਜਿਹੜਾ ਮੁਖੀਏ ਸਿੱਖਾਂ ਦੇ ਵਿੱਚੋਂ ਇੱਕ ਹੈ, ਯੋਧਾ ਜਰਨੈਲ ਹੈ, ਬਾਬਾ ਬਾਜ ਸਿੰਘ ਜੀ ਮੁਖਤਿਆਰ ਹਨ।
ਇਨ ਪੈ ਕਰੀ ਗਰੀਬਨ ਪੁਕਾਰ।
ਉਹਨਾਂ ਦੇ ਕੋਲ ਸਿੱਖ ਚੱਲ ਕਰਕੇ ਆਏ, ਬਾਬਾ ਜੀ ਨੂੰ ਬੇਨਤੀ ਕਰਨ ਲੱਗੇ ਭਾਈ ਬਾਜ ਸਿੰਘ ਜੀ ਨੂੰ, ਉਹਨਾਂ ਨੂੰ ਇਸ ਪ੍ਰਕਾਰ ਬੇਨਤੀ ਕਰਦੇ ਹਨ।
ਕਹਿਤ ਨਹੀਂ ਤੂੰ ਬੰਦੇ ਪਾਸ।
ਕਹਿਣ ਲੱਗੇ ਭਾਈ ਬਾਜ ਸਿੰਘ ਜੀ ਆਪ ਜੀ ਨੂੰ ਬਾਹਰ ਦਿਖਾਈ ਨਹੀਂ ਦੇ ਰਿਹਾ ਕਿ ਤੁਰਕ ਕੀ ਕਰ ਰਹੇ ਹਨ, ਇਹ ਤੁਰਕ ਬਾਹਰ ਕਿਹੜੀਆਂ ਕਾਰਵਾਈਆਂ ਕਿਹੜੀਆਂ ਚਾਲਾਂ ਕਰ ਰਹੇ ਨੇ ਕਿ ਆਪ ਜੀ ਨੂੰ ਦਿਖਾਈ ਨਹੀਂ ਦੇ ਰਿਹਾ।
ਕਹਾਂ ਪਯੋ ਤੁਮ ਪੀ ਬੁੱਧੀ ਨਾਸ।
ਤੇ ਤੁਸੀਂ ਆਪਣੇ ਆਪ ਵੇਖੋ ਕਿ ਤੁਰਕਾਂ ਨੇ ਬਾਹਰ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ, ਗੜੀ ਤੋਂ ਬਾਹਰ ਕਿਸੇ ਨੂੰ ਨਿਕਲਣ ਨਹੀਂ ਦਿੰਦੇ, ਨਾ ਕੋਈ ਅੰਦਰ ਆ ਸਕਦਾ। ਇਹ ਤੁਰਕ ਸਾਡੀ ਰਾਖੀ ਕਰ ਰਹੇ ਨੇ ਜਾਂ ਸਾਡਾ ਘੇਰਾ ਤੰਗ ਕਰ ਰਹੇ ਨੇ, ਇਹ ਤੁਰਕ ਇਸ ਪ੍ਰਕਾਰ ਦੀਆਂ ਕਾਰਵਾਈਆਂ ਕਰਦੇ ਹਨ।
ਤੁਰਕ ਕਰਤ ਹੈ ਹਮਸੋ ਛਲ।
ਸਾਨੂੰ ਤਾਂ ਜਾਪਦਾ ਕਿ ਤੁਰਕ ਸਾਡੇ ਨਾਲ ਕੋਈ ਛਲ ਕਰ ਰਹੇ ਨੇ, ਕੋਈ ਕਪਟ ਕਰ ਰਹੇ ਨੇ, ਕੋਈ ਧੋਖਾ ਕਰ ਰਹੇ ਹਨ।
ਕਹੋ ਨਾ ਸੱਚ ਤੁਮ ਬੰਦੇ ਸੋ ਚੱਲ।
ਭਾਈ ਬਾਜ ਸਿੰਘ ਜੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਕਾਰਵਾਈ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕਰਕੇ ਦੱਸੋ, ਉਹਨਾਂ ਨੂੰ ਸੁਚੇਤ ਕਰੋ, ਉਹਨਾਂ ਨੂੰ ਬੇਨਤੀ ਕਰੋ ਕਿ ਬਾਹਰ ਤੁਰਕ ਭੈੜੀਆਂ ਕਾਰਵਾਈਆਂ ਕਰ ਰਹੇ ਹਨ।
ਹਮਕੋ ਤੁਮ ਕਿਮ ਅਕਾਰਥ ਮਰਵਾਓ।
ਬਾਬਾ ਜੀ, ਜੇ ਤੁਰਕ ਇਸੇ ਤਰ੍ਹਾਂ ਘੇਰਾ ਤੰਗ ਕਰਦੇ ਕਰਦੇ ਜੇ ਉਹਨਾਂ ਨੇ ਹਮਲਾ ਕਰਤਾ ਫੇਰ ਕੀ ਕਰਾਂਗੇ? ਆਪਾਂ ਤਾਂ ਇੱਥੇ ਅਕਾਰਥ ਮਾਰੇ ਜਾਵਾਂਗੇ, ਅਣਿਆਈ ਮੌਤ ਮਾਰੇ ਜਾਵਾਂਗੇ।
ਲੜਨ ਨਾ ਦੇਹੋ ਇਮ ਕੈਦ ਕਰਾਓ।
ਤੇ ਤੁਰਕ ਬਾਹਰ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਹਨ, ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਹਨ, ਜੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਆਪਣੀ ਗਿਣਤੀ ਥੋੜੀ ਹੈ, ਆਪਾਂ ਤੋਂ ਲੜਿਆ ਨਹੀਂ ਜਾਣਾ, ਇਨ ਤਾਂ ਸਾਨੂੰ ਜਿਉਂਦਿਆਂ ਨੂੰ ਹੀ ਕੈਦ ਕਰ ਲੈਣਗੇ, ਗ੍ਰਿਫਤਾਰ ਕਰ ਸਕਦੇ ਹਨ।
ਜਿਨ ਕੀ ਖਾਤਰ ਇਹ ਕੰਮ ਬਣਾਇਓ।
ਤੇ ਭਾਈ ਬਾਜ ਸਿੰਘ ਜੀ, ਤੁਸੀਂ ਕਿਰਪਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਚੇਤ ਕਰੋ, ਉਹਨਾਂ ਨੂੰ ਜਾ ਕਰਕੇ ਇਹ ਸਭ ਕੁਝ ਦੱਸੋ।
ਹੁਣ ਮੈਂ ਕੋਈ ਨਾ ਫਸਾਇਓ।
ਵੇਖਿਓ ਕਿਤੇ ਉਹਨਾਂ ਦੇ ਜਾਲ ਦੇ ਵਿੱਚ, ਇਹ ਤੁਰਕਾਂ ਦੇ ਭੈੜੇ ਜਾਲ ਦੇ ਵਿੱਚ ਆਪਾਂ ਫਸ ਨਾ ਜਾਈਏ, ਉਹਨਾਂ ਦਾ ਕਿਤੇ ਸ਼ਿਕਾਰ ਨਾ ਬਣ ਜਾਈਏ।
ਸੋ ਨੱਠ ਗਏ ਇਸ ਤੋਰ ਪਛਾਣੇ।
ਤੇ ਬਾਬਾ ਜੀ, ਸਮੇਂ ਦੀ ਨਬਜ ਪਛਾਣਨੀ ਚਾਹੀਦੀ ਹੈ, ਵਕਤ ਵਿਚਾਰੇ ਸੋ ਬੰਦਾ ਹੋਏ, ਸਮੇਂ ਦੀ ਨਬਜ ਨੂੰ ਪਛਾਣੀਏ ਕਿ ਬਾਹਰ ਤੁਰਕ ਘੇਰਾ ਤੰਗ ਕਰਕੇ ਬੈਠੇ ਨੇ, ਬਾਹਰ ਤੋਪਾਂ ਆ ਗਈਆਂ, ਜੰਜੈਲਾਂ ਆ ਗਈਆਂ, ਰਹਿਕਲੇ ਆ ਗਏ, ਇਹਨਾਂ ਦੀ ਕੀ ਲੋੜ ਹੈ? ਲਾਹੌਰ ਤੋਂ ਇੰਨੀ ਫੌਜ ਚੱਲ ਕਰਕੇ ਆਈ, ਜ਼ਰੂਰ ਕੁਝ ਨਾ ਕੁਝ ਮਾੜਾ ਘਟਣ ਵਾਲਾ ਹੈ।
ਹਮ ਆਏ ਫਸੇ ਸੋ ਗਰੀਬ ਇਆਨੇ।
ਤੇ ਅਸੀਂ ਤਾਂ ਗਰੀਬ ਜੇ ਸਿੱਖ ਇੱਥੇ ਗੜੀ ਚ ਆ ਕੇ ਫਸ ਗਏ, ਨਾ ਤਾਂ ਬਾਹਰ ਜਾਣ ਜੋਗੇ ਤੇ ਨਾ ਗੜੀ ਦੇ ਵਿੱਚ ਕੁਝ ਖਾਣ ਨੂੰ ਸਾਨੂੰ ਪ੍ਰਾਪਤ ਹੁੰਦਾ। ਅਸੀਂ ਤਾਂ ਗਰੀਬ ਜੇ ਮਾੜੂਏ ਜੇ ਸਿੱਖ ਇੱਥੇ ਅਕਾਰਥੀ ਆ ਕੇ ਫਸ ਗਏ ਹਾਂ।
ਜਬੇ ਪਰੂਗੋ ਬੰਦੇ ਪਰ ਭਾਰੀ।
ਤੇ ਬਾਬਾ ਜੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਇਹ ਬਿਪਤਾ ਦਾ ਸਮਾਂ ਆਵੇਗਾ ਨਾ, ਹੁਣ ਤਾਂ ਉਹ ਨਹੀਂ ਧਿਆਨ ਦੇ ਰਹੇ ਇੱਧਰ ਨੂੰ, ਜਦੋਂ ਉਹਨਾਂ ਦੇ ਉੱਪਰ ਇਹ ਭਾਰੀ ਬਿਪਤਾ ਦਾ ਸਮਾਂ ਆਵੇਗਾ, ਜੇ ਕਿਤੇ ਤੁਰਕਾਂ ਨੇ ਹਮਲਾ ਕਰ ਦਿੱਤਾ ਉਹਨਾਂ ਦੇ ਉੱਪਰ।
ਸੋ ਨੱਠ ਜਾਓਗੋ ਕਰ ਬੀਰ ਨੇ ਅਸਵਾਰੀ।
ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕੀ ਵਿਗੜਨਾ, ਉਹਨਾਂ ਨੇ ਤਾਂ ਆਪਣੇ ਵੀਰਾਂ ਤੇ ਸਵਾਰ ਹੋ ਕਰਕੇ ਚਲੇ ਜਾਣਾ, ਉਹਨਾਂ ਨੇ ਆਪਣੇ ਵੀਰਾਂ ਨੂੰ ਆਖਣਾ ਪਲੰਘਾ ਚੱਕ ਕੇ, ਵੀਰਾਂ ਨੇ ਚਲੇ ਜਾਣਾ, ਬਾਬਾ ਜੀ ਦਾ ਤਾਂ ਕੁਝ ਨਹੀਂ ਵਿਗੜਨਾ, ਵਿਗੜੇਗਾ ਤਾਂ ਸਾਡਾ, ਅਸੀਂ ਗਰੀਬ ਦੇ ਸਿੱਖ ਇੱਥੇ ਮਾਰੇ ਜਾਵਾਂਗੇ, ਤੁਰਕਾਂ ਦੀ ਕੈਦ ਵਿੱਚ ਪੈ ਜਾਵਾਂਗੇ, ਤੇ ਬਾਬਾ ਜੀ ਤਾਂ ਵੀਰਾਂ ਦੇ ਸਵਾਰ ਹੋ ਕਰਕੇ ਚਲੇ ਜਾਣਗੇ।
ਸੋ ਪਚਾਸ ਕੋ ਇਹ ਉੱਡ ਜਾਊਗੋ।
ਤੇ ਜਿਹੜੇ ਸਿੱਖ ਨੇ ਉਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਬਾਬਾ ਜੀ ਉਹ ਆਪਣੇ ਵੀਰਾਂ ਤੇ ਸਵਾਰ ਹੋ ਕਰਕੇ ਉਹਨਾਂ ਦਾ ਪਲੰਘਾ ਵੀਰ ਚੱਕ ਕੇ ਲੈ ਜਾਣਗੇ ਤੇ ਸਾਨੂੰ ਕੱਲਿਆਂ ਛੱਡ ਜਾਣਗੇ।
ਤੁਰਕਨ ਕੇ ਜੈ ਹੱਥ ਨਾ ਆਊਗੋ।
ਬਾਬਾ ਜੀ ਤਾਂ ਬੜੇ ਸ਼ਕਤੀਆਂ ਵਾਲੇ ਨੇ, ਬੜੇ ਯੋਧੇ ਜਰਨੈਲ ਨੇ, ਛੇਤੀ ਕਿਤੇ ਤੁਰਕਾਂ ਦੇ ਹੱਥ ਨਹੀਂ ਆਉਣ ਵਾਲੇ, ਪਰ ਸਾਡੇ ਵਿੱਚ ਉਨਾ ਤਾਣ ਨਹੀਂ, ਸਾਡੇ ਵਿੱਚ ਉਨਾ ਬਲ ਨਹੀਂ, ਅਸੀਂ ਤਾਂ ਤੁਰਕਾਂ ਦੇ ਵੱਸ ਪੈ ਜਾਵਾਂਗੇ, ਬਾਬਾ ਜੀ ਨੇ ਤਾਂ ਨਿਕਲ ਜਾਣਾ ਗੜੀ ਵਿੱਚੋਂ।
ਦੋਹਰਾ ਹਮੇ ਖੁਆਰੀ ਬਣ ਗਈ ਫਸੇ ਗਰੀਬ ਸੁਆਏ।
ਉਹ ਸਿੱਖ ਭਾਈ ਬਾਜ ਸਿੰਘ ਜੀ ਨੂੰ ਬੇਨਤੀਆਂ ਕਰ ਰਹੇ ਨੇ, ਭਾਈ ਜੀ, ਭਾਈ ਬਾਜ ਸਿੰਘ ਜੀ, ਸਾਨੂੰ ਬੜੀ ਮੁਸ਼ਕਲ ਆ ਰਹੀ ਹੈ ਹੁਣ, ਤੇ ਇੱਥੇ ਖਾਣ ਪੀਣ ਨੂੰ ਕੁਝ ਨਹੀਂ ਮਿਲ ਰਿਹਾ, ਭੁੱਖੇ ਰਹਿ ਕੇ ਦਿਨ ਕੱਟ ਰਹੇ ਹਾਂ, ਤੇ ਕਿਰਪਾ ਕਰੋ, ਬੜੀ ਖੁਆਰੀ ਦਾ ਸਮਾਂ ਆਣ ਪਿਆ, ਤੁਸੀਂ ਜਾ ਕਰਕੇ ਬਾਬਾ ਜੀ ਦੇ ਨਾਲ ਗੱਲ ਕਰੋ।
ਤੁਮ ਤੋ ਬਹੁਤ ਕਮਾਏ ਹੋ, ਲਿਓ ਪਹਿਰ ਉਹ ਖਾਏ।
ਕਹਿਣ ਲੱਗੇ ਭਾਈ ਬਾਜ ਸਿੰਘ ਜੀ, ਅਸੀਂ ਤਾਂ ਗਰੀਬ ਦੇ ਸਿੱਖ ਹਾਂ, ਸਾਡੀਆਂ ਜੇਬਾਂ ਵੀ ਖਾਲੀ ਨੇ, ਪੱਲੇ ਸਾਡੇ ਕੁਝ ਹੈ ਨਹੀਂ, ਤੇ ਤੁਸੀਂ ਸਰਹੰਦ ਦੇ ਗਵਰਨਰ ਰਹੇ ਹੋ 3 ਸਾਲ, ਸਰਹੰਦ ਦੇ ਗਵਰਨਰ ਰਹੇ ਹੋ ਆਪ ਜੀ, ਤੇ ਤੁਸੀਂ ਬਥੇਰਾ ਟੈਕਸ ਉਗਰਾਇਆ ਉਥੋਂ ਦੀ, ਤੁਸੀਂ ਤਾਂ ਪਹਿਰ ਖਾ ਵੀ ਲਓਗੇ ਇੱਥੇ ਬੈਠ ਕੇ, ਪਰ ਸਾਡਾ ਕੀ ਬਣੇਗਾ, ਅਸੀਂ ਕਿੱਧਰ ਜਾਵਾਂਗੇ, ਸਾਡਾ ਇੱਥੇ ਕੌਣ ਵਾਲੀ ਹੋਵੇਗਾ, ਕੌਣ ਸਾਡਾ ਸਹਾਈ ਹੋਵੇਗਾ।
ਚੋ ਪਈ ਤਬ ਸੁਣ ਉਨ ਮੁਖ ਤਿਆਰਨ ਪਾਖੀ।
ਜਦੋਂ ਸਿੰਘਾਂ ਦੀ ਗੱਲ ਸੁਣੀ ਭਾਈ ਬਾਜ ਸਿੰਘ ਜੀ ਨੇ, ਜਦੋਂ ਸਿੰਘਾਂ ਨੇ ਬੇਨਤੀ ਕੀਤੀ ਭਾਈ ਬਾਜ ਸਿੰਘ ਜੀ ਨੇ ਉਹਨਾਂ ਦੀ ਗੱਲ ਸੁਣੀ।
ਵੋ ਜਾਣੀ ਜਾਨ ਹਮ ਬਨੋ ਨਾ ਆਖੀ।
ਕਹਿਣ ਲੱਗੇ ਸਿੱਖੋ ਤੁਸੀਂ ਮੈਨੂੰ ਇਹ ਗੱਲਾਂ ਦੱਸ ਰਹੇ ਹੋ ਕਿ ਇਹਨਾਂ ਗੱਲਾਂ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਨਹੀਂ ਪਤਾ, ਕਿ ਉਹਨਾਂ ਨੂੰ ਨਹੀਂ ਪਤਾ, ਉਹ ਸਾਡੇ ਜਰਨੈਲ ਨੇ, ਸਾਡੇ ਜਥੇਦਾਰ ਨੇ, ਕਿ ਉਹ ਤੁਰਕਾਂ ਦੀਆਂ ਕਾਰਵਾਈਆਂ ਨੂੰ ਨਹੀਂ ਜਾਣਦੇ, ਉਹ ਸਭ ਕੁਝ ਜਾਣਦੇ ਹਨ।
ਕਿਆ ਜਾਣੇ ਉਸ ਕਿਆ ਦਿਲ ਆਈ।
ਤੇ ਉਹ ਸਭ ਕੁਝ ਜਾਣਦੇ ਨੇ ਤੁਰਕਾਂ ਦੀ ਕਾਰਵਾਈ ਦਾ, ਪਰ ਇੱਥੇ ਗੜੀ ਦੇ ਅੰਦਰ ਬਥੇਰੇ ਇਹੋ ਜਿਹੇ ਨੇ ਜਿਹੜੇ ਸੂਹਾਂ ਲੈਂਦੇ ਫਿਰਦੇ ਨੇ, ਜਿਹੜੇ ਗੁਪਤਚਰ ਛੱਡੇ ਹੋਏ ਨੇ ਸਰਕਾਰ ਦੇ, ਸੀਆਈਡੀਆਂ ਕਰਦੇ ਨੇ, ਉਹ ਜਾਣਨਾ ਚਾਹੁੰਦੇ ਨੇ ਕਿ ਬੰਦਾ ਬਹਾਦਰ ਦੇ ਦਿਲ ਦੇ ਵਿੱਚ ਕੀ ਹੈ, ਉਹਨੇ ਕਿਹੜੀ ਚਾਲ ਚੱਲਣੀ ਹੈ। ਇਸ ਕਰਕੇ ਬਾਬਾ ਜੀ ਚੁੱਪ ਨੇ, ਬਾਬਾ ਬੰਦਾ ਸਿੰਘ ਜੀ ਬਹਾਦਰ ਹਜੇ ਕੁਝ ਨਹੀਂ ਪ੍ਰਗਟ ਕਰ ਰਹੇ।
ਹਮ ਕੋ ਬਣੇ ਨਾ ਗੱਲ ਪਲਟਾਈ।
ਤੇ ਬਾਬਾ ਜੀ ਦੀ ਗੱਲ ਪਲਟਾਉਣੀ ਇਹ ਚੰਗੀ ਨਹੀਂ ਜਾਪਦੀ, ਉਹ ਸਾਡੇ ਮੁਖੀਏ ਨੇ, ਉਹਨਾਂ ਦੀ ਗੱਲ ਪਲਟਾਉਣੀ ਇਹ ਚੰਗੀ ਗੱਲ ਨਹੀਂ ਜਾਪਦੀ।
ਦੇਵੇਂਗੇ ਉਸ ਅੱਗੇ ਸੀਸ।
ਅਸੀਂ ਤਾਂ ਬਾਬਾ ਜੀ ਨੂੰ ਆਪਣਾ ਜਥੇਦਾਰ ਮੰਨਿਆ ਹੈ, ਉਹ ਸਾਡੇ ਆਗੂ ਨੇ, ਮੁਖੀਏ ਨੇ, ਤੇ ਉਹਨਾਂ ਦੇ ਅੱਗੇ ਅਸੀਂ ਆਪਣਾ ਸੀਸ ਕੁਰਬਾਨ ਕਰ ਦੇਵਾਂਗੇ, ਉਹਨਾਂ ਤੋਂ ਪਹਿਲਾਂ ਅਸੀਂ ਸ਼ਹੀਦੀ ਪਾ ਜਾਵਾਂਗੇ ਜੇ ਕਿਤੇ ਲੋੜ ਪਈ।
ਹਮ ਗੁਰ ਤਾਰੇ ਓ ਬਿਸਵੇ ਬੀਸ।
ਅਸੀਂ ਉਹਨਾਂ ਨੂੰ ਜਥੇਦਾਰ ਮੰਨਿਆ ਆਪਣੇ ਪੰਥ ਦਾ, ਤੇ ਪੁਰਾਣੇ ਸਮੇਂ ਦੇ ਵਿੱਚ ਜਥੇਦਾਰ ਜੋ ਕਹਿ ਦੇਤਾ ਸੋਈ ਪੰਥ ਮਾਨ ਸਭ ਲੇਤਾ, ਜੋ ਜਥੇਦਾਰ ਜੋ ਆਗੂ ਕਹਿ ਦਿੰਦਾ ਸੀ ਸਾਰੇ ਸਿੰਘ ਉਹਨਾਂ ਦੇ ਪਿੱਛੇ ਸੱਤ ਵਚਨ ਆਖ ਦਿੰਦੇ ਸੀ, ਤੇ ਉਹ ਸਾਡੇ ਆਗੂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ, ਤੇ ਉਹ ਜੋ ਕਹਿਣਗੇ ਅਸੀਂ ਉਸੇ ਪ੍ਰਕਾਰ ਕਰਾਂਗੇ।
ਤੁਮਰੀ ਖਾਤਰ ਇਤਨੀ ਆਖੇ।
ਹਾਂ, ਜੇ ਤੁਸੀਂ ਫਿਰ ਵੀ ਕਹਿੰਦੇ ਹੋ ਤਾਂ ਤੁਹਾਡੀ ਖਾਤਰ ਅਸੀਂ ਬਾਬਾ ਜੀ ਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਮੈਂ ਤੁਹਾਡੀ ਬੇਨਤੀ ਬਾਬਾ ਜੀ ਦੇ ਅੱਗੇ ਕਰ ਦਿੰਦਾ ਹਾਂ।
ਆਪ ਚੱਲ ਸਭ ਦੇਖੋ ਆਂਖੇ।
ਤੇ ਤੁਸੀਂ ਆਓ ਮੇਰੇ ਨਾਲ ਚੱਲੋ, ਮੇਰੇ ਨਾਲ ਚੱਲੋ, ਆਪਣੀਆਂ ਅੱਖਾਂ ਦੇ ਨਾਲ ਵੇਖ ਲਿਓ, ਆਪਣੇ ਕੰਨਾਂ ਦੇ ਨਾਲ ਸੁਣ ਲਿਓ, ਜਦੋਂ ਮੈਂ ਬੇਨਤੀ ਕਰਾਂਗਾ ਤੇ ਬਾਬਾ ਜੀ ਅੱਗੋਂ ਕੀ ਜਵਾਬ ਦਿੰਦੇ ਨੇ, ਉਹ ਅੱਗੋਂ ਕੀ ਉੱਤਰ ਦਿੰਦੇ ਨੇ, ਤੁਸੀਂ ਆਪ ਸੁਣ ਲੈਣਾ।
ਉੱਠ ਕੋ ਮੋਰੇ ਕਰਕੇ ਤੁਰੇ।
ਆਓ ਸਿੱਖੋ ਮੇਰੇ ਨਾਲ ਚੱਲੋ, ਜੋ ਗੱਲਾਂ ਤੁਸੀਂ ਮੈਨੂੰ ਕਹੀਆਂ ਨੇ ਕਿ ਬਾਬਾ ਜੀ ਦਾ ਕੀ ਹੈ, ਉਹਨਾਂ ਨੇ ਤਾਂ ਆਪਣੇ ਵੀਰਾਂ ਦੇ ਨਾਲ ਚਲੇ ਜਾਣਾ ਇੱਥੋਂ ਪਲੰਘਾ ਚੱਕਵਾ ਕੇ, ਇਹ ਸਾਰੀਆਂ ਗੱਲਾਂ ਆਓ ਮੈਂ ਕਰਦਾ ਬਾਬਾ ਜੀ ਦੇ ਨਾਲ, ਤੇ ਤੁਸੀਂ ਵੀ ਸੁਣ ਲਿਓ ਬਾਬਾ ਜੀ ਹੁਣ ਕੀ ਜਵਾਬ ਦਿੰਦੇ ਹਨ।
ਹੱਥ ਜੋਰ ਜਾ ਉੱਠ ਪੈ ਖਰੇ।
ਸਾਰੇ ਸਿੰਘ ਭਾਈ ਬਾਜ ਸਿੰਘ ਜੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਗਏ ਹਨ।
ਜਾ ਅਰਦਾਸੀਅਨ ਕਰੀ ਅਰਦਾਸ।
ਉਹਨਾਂ ਦੇ ਕੋਲ ਜਾ ਕਰਕੇ ਖੜੇ ਹੋਏ ਨੇ, ਅਰਦਾਸ ਬੇਨਤੀ ਕਰਨ ਲੱਗੇ ਹਨ।
ਹੱਥ ਜੋੜ ਖੜ ਹਜੂਰੀ ਪਾਸ।
ਸਾਰੇ ਸਿੰਘ ਹੱਥ ਜੋੜ ਕੇ ਖੜੇ ਹੋਏ ਨੇ, ਜਥੇਦਾਰ ਮੰਨਦੇ ਨੇ ਬਾਬਾ ਜੀ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹੋਏ ਹਨ ਸਾਰੇ ਸਿੰਘ।
ਬੰਦੇ ਕਹਿਓ ਜਿਮ ਕਹਿਓ ਆਏ।
ਹੁਣ ਜਦੋਂ ਇਹ ਬੇਨਤੀ ਕਰਨ ਹੀ ਲੱਗੇ ਨੇ, ਬਾਬਾ ਬੰਦਾ ਸਿੰਘ ਜੀ ਬਹਾਦਰ ਉਸੇ ਵੇਲੇ ਬੋਲ ਪਏ, ਉਹ ਜਾਣਗੇ ਕਿ ਇਹ ਕੀ ਕਹਿਣ ਆਏ ਨੇ, ਇਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ, ਉਹ ਜਾਣਗੇ ਵੀ ਇਹ ਕਿਸ ਪ੍ਰਥਾਏ ਆਏ ਹਨ।
ਹਮ ਜਾਣਿਓ ਤੁਮ ਲੋਕਨ ਬਹਿਕਾਏ।
ਭਾਈ ਬਾਜ ਸਿੰਘ ਜੀ ਦੇ ਗੱਲ ਕਰਨ ਤੋਂ ਪਹਿਲਾਂ ਹੀ ਬਾਬਾ ਜੀ ਕਹਿੰਦੇ ਅਸੀਂ ਜਾਣ ਗਏ ਹਾਂ, ਸਿੱਖੋ ਆਪ ਜੀ ਕਿਉਂ ਆਏ ਹੋ, ਤੁਹਾਡੇ ਮਨ ਦੇ ਵਿੱਚ ਕੀ ਹੈ, ਤੁਸੀਂ ਲੋਕਾਂ ਦੇ ਬਹਿਕਾਵੇ ਦੇ ਵਿੱਚ ਆ ਚੁੱਕੇ ਹੋ, ਲੋਕ ਬਥੇਰੀਆਂ ਗੱਲਾਂ ਕਰਦੇ ਨੇ ਕਿ ਮਤਾ ਕਿਤੇ ਅਸੀਂ ਤੁਹਾਨੂੰ ਛੱਡ ਕੇ ਚਲੇ ਜਾਵਾਂਗੇ, ਬਥੇਰੀਆਂ ਗੱਲਾਂ ਕਰਦੇ ਨੇ ਲੋਕ ਕਿ ਸਾਡੇ ਕੋਲ ਬਥੇਰੀਆਂ ਸ਼ਕਤੀਆਂ ਹਨ, ਤੁਸੀਂ ਲੋਕਾਂ ਦੇ ਬਹਿਕਾਵੇ ਦੇ ਵਿੱਚ ਆਏ ਹੋਏ ਹੋ।
ਹਮ ਕੋ ਤੁਰਕ ਇਹ ਮਾਰਨ ਆਏ।
ਸਾਨੂੰ ਵੀ ਪਤਾ ਹੈ ਕਿ ਬਾਹਰ ਤੁਰਕਾਂ ਨੇ ਘੇਰਾ ਘੱਤਿਆ ਹੋਇਆ, ਤੁਰਕ ਸਾਨੂੰ ਮਾਰਨ ਆਏ ਹਨ।
ਬੰਦੇ ਨਾ ਸਮਝੀ ਤੁਮ ਚਾਹੋ
ਸਮਝਾਏ। ਸਿੱਖੋ, ਇਹ ਗੱਲ ਅਸੀਂ ਵੀ ਜਾਣਦੇ ਹਾਂ, ਤੁਹਾਡੇ ਮਨ ਦਾ ਕੀ ਖਿਆਲ ਹੈ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ? ਬਾਹਰ ਤੋਪਾਂ ਬੀੜੀਆਂ ਗਈਆਂ ਨੇ, ਬਾਹਰ ਜੰਜੈਲਾਂ ਆ ਗਈਆਂ, ਰਹਿਕਲੇ ਆ ਗਏ, ਫੌਜਾਂ ਉਤਰਾਈਆਂ, ਸਾਨੂੰ ਵੀ ਪਤਾ ਲੱਗ ਰਿਹਾ। ਤੁਹਾਡਾ ਕੀ ਖਿਆਲ ਹੈ ਕਿ ਸਾਨੂੰ ਕੁਝ ਨਜ਼ਰ ਹੀ ਨਹੀਂ ਪੈਂਦਾ? ਸਾਨੂੰ ਸਭ ਕੁਝ ਚੇਤਾ ਹੈ, ਅਸੀਂ ਵੇਖ ਰਹੇ ਹਾਂ ਤੁਰਕਾਂ ਦੀਆਂ ਕਾਰਵਾਈਆਂ ਨੂੰ।
ਦੋਹਰਾ ਤੁਮ ਜੋ ਕਹੋ ਛੱਡ ਜਾਏਗੋ, ਬੰਦਾ ਪੜੀ ਅਤ ਪੀਰ।
ਹਾਂ, ਤੁਸੀਂ ਜਿਹੜੀ ਇਹ ਗੱਲ ਆਖੀ ਹੈ ਕਿ ਜਦੋਂ ਭੀੜ ਦਾ ਸਮਾਂ ਆਵੇਗਾ, ਜਦੋਂ ਭੀੜ ਪਵੇਗੀ, ਜੇ ਕਿਤੇ ਗੜੀ ਦੇ ਉੱਪਰ ਹਮਲਾ ਹੋ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੁਹਾਨੂੰ ਛੱਡ ਕੇ ਭੱਜ ਜਾਵੇਗਾ, ਤੁਸੀਂ ਇਹ ਗੱਲ ਆਖੀ ਹੈ ਤੇ ਇਸ ਗੱਲ ਦਾ ਤੁਹਾਨੂੰ ਉੱਤਰ ਦਿੰਦੇ ਹਾਂ।
ਯੇ ਤੋ ਬਾਤ ਨਾ ਹੋਏਗੀ ਸਾਖੀ ਬਚੀਏ ਵੀਰ।
ਬਾਬਾ ਜੀ ਕਹਿਣ ਲੱਗੇ, ਸਿੱਖੋ ਇਹ ਗੱਲ ਨਿਸ਼ਚੇ ਨਾਲ ਪੱਲੇ ਬੰਨ ਲਓ ਕਿ ਹੋਰ ਕੁਝ ਜੋ ਮਰਜ਼ੀ ਹੋ ਜਾਵੇ ਪਰ ਆਹ ਗੱਲ ਨਹੀਂ ਹੋਵੇਗੀ ਕਿ ਅਸੀਂ ਤੁਹਾਡਾ ਸਾਥ ਛੱਡ ਕੇ ਚਲੇ ਜਾਈਏ, ਇਹ ਕਦਾਚਿਤ ਨਹੀਂ ਹੋ ਸਕਦਾ। ਅਸੀਂ ਪ੍ਰਮਾਣ ਦਿੰਦੇ ਹਾਂ, ਸਾਖੀ ਨੇ ਸਾਡੀ ਵੀਰਤਾ, ਇਹ ਵੀਰ ਜਿਹੜੇ ਸਾਹਮਣੇ ਖੜੇ ਨੇ ਇਹ ਸਾਡੀ ਗਵਾਹੀ ਹਨ, ਸਾਡੀ ਸਾਖੀ ਹਨ।
ਜੋ ਪਈ ਭਲੀ ਬੁਰੀ ਤੁਮ ਸੰਗ ਨਿਭਾਓ।
ਚਾਹੇ ਹੁਣ ਕੁਝ ਭਲਾ ਹੋਵੇ ਤੇ ਚਾਹੇ ਬਿਪਤਾ ਆਣ ਪਵੇ, ਅਸੀਂ ਤੁਹਾਡੇ ਨਾਲ ਹੀ ਨਿਭਾਵਾਂਗੇ, ਤੁਹਾਨੂੰ ਛੱਡ ਕੇ ਨਹੀਂ ਕਿਧਰੇ ਜਾਂਦੇ, ਤੁਹਾਡੇ ਕੋਲ ਹੀ ਰਹਾਂਗੇ।
ਸਤ ਬਚਨ ਅਬ ਉਡਨੇ ਜਾਵੋ।
ਤੇ ਇਹ ਗੱਲ ਵੀ ਨਿਸ਼ਚੇ ਨਾਲ ਯਾਦ ਰੱਖਿਓ ਕਿ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਕਿਧਰੇ, ਤੁਹਾਡੇ ਨਾਲ ਹੀ ਰਹਾਂਗੇ। ਉਸ ਵੇਲੇ ਲੋਕਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਤੇ ਕੁਝ ਕੁ ਸਿੱਖਾਂ ਦੇ ਮਨ ਦੇ ਵਿੱਚ ਇਹ ਸੀ ਕਿ ਖੋਰੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਸ਼ਕਤੀਆਂ ਹਨ, ਉਹ ਉੱਡਣ ਦੀ ਸ਼ਕਤੀ ਜਾਣਦੇ ਨੇ। ਇੱਕ ਬਚਨ ਇਸ ਪ੍ਰਕਾਰ ਵੀ ਆਉਂਦਾ ਕਿ ਅਨੂਣੀਏ ਸਾਧ ਨੇ ਇੱਕ ਪੋਥੀ ਦਿੱਤੀ ਸੀ ਬਾਬਾ ਜੀ ਨੂੰ, ਜਿਹਦੇ ਵਿੱਚ ਇਹ ਸਾਰੀਆਂ ਵਿਦਿਆਵਾਂ ਸੀ, ਇਹ ਸਾਰੀਆਂ ਕਲਾਵਾਂ ਦਾ ਜ਼ਿਕਰ ਸੀ, ਤੇ ਬਾਅਦ ਦੇ ਵਿੱਚ ਉਹ ਪੋਥੀ ਮੰਡੀ ਦੇ ਰਾਜੇ ਦੇ ਸਪੁਰਦ ਕਰ ਦਿੱਤੀ ਗਈ। ਤੇ ਸਿੱਖਾਂ ਦੇ ਮਨ ਵਿੱਚ ਇਹ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਕਿਤੇ ਸ਼ਕਤੀਆਂ ਕਰਾਮਾਤਾਂ ਜਾਣਦੇ ਨੇ, ਪਰ ਬਾਬਾ ਜੀ ਕਹਿੰਦੇ ਸਿੱਖੋ ਤੁਹਾਨੂੰ ਛੱਡ ਕੇ ਨਹੀਂ ਜਾਂਦੇ, ਇਹ ਗੱਲ ਤੁਸੀਂ ਨਿਸ਼ਚੇ ਨਾਲ ਆਪਣੇ ਪੱਲੇ ਬੰਨ ਲਵੋ।
ਯਾ ਤੇ ਬੰਦੇ ਉੱਡਨੋ ਛੋਡਿਓ।
ਉਸ ਦਿਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪ੍ਰਣ ਕਰ ਲਿਆ, ਸਿੰਘੋ ਜਿੱਥੇ ਤੁਸੀਂ ਰਹੋਗੇ, ਜਿਹੜੇ ਹਾਲ ਦੇ ਵਿੱਚ ਤੁਸੀਂ ਰਹੋਗੇ, ਉੱਥੇ ਹੀ ਅਸੀਂ ਰਹਾਂਗੇ, ਅਸੀਂ ਵੀ ਉੱਥੇ ਰਾਜੀ ਰਹਾਂਗੇ।
ਮਰ ਸੋ ਗਯੋ ਅਰ ਪ੍ਰਣ ਨੇ ਛੋਡਿਓ।
ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਬਚਨ ਬਾਬਾ ਜੀ ਨੇ ਕੀਤਾ ਨਾ ਕਿ ਸਿੰਘੋ ਤੁਹਾਨੂੰ ਛੱਡ ਕੇ ਨਹੀਂ ਜਾਂਦੇ, ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ਹੀਦ ਤਾਂ ਹੋ ਗਏ, ਚੜ੍ਹਾਈ ਤਾਂ ਕਰ ਗਏ, ਪਰ ਸ਼ਹੀਦੀ ਪ੍ਰਯੰਤ ਉਹਨਾਂ ਨੇ ਆਪਣਾ ਇਹ ਬਚਨ ਨਿਭਾਇਆ, ਆਪਣੇ ਬਚਨ ਤੋਂ ਮੁਨਕਰ ਨਹੀਂ ਹੋਏ। ਬੰਦ ਬੰਦ ਵੀ ਕੱਟੇ ਗਏ, ਜੰਬੂਰਾਂ ਨਾਲ ਮਾਸ ਵੀ ਨੋਚਿਆ ਗਿਆ ਬਾਬਾ ਜੀ ਦਾ, ਪਰ ਉਹਨਾਂ ਨੇ ਸਿੰਘਾਂ ਦਾ ਸਾਥ ਨਹੀਂ ਛੱਡਿਆ, ਸਿੰਘਾਂ ਨੂੰ ਛੱਡ ਕੇ ਨਹੀਂ ਗਏ। ਸੂਰਬੀਰ ਬਚਨ ਕੇ ਬਲੀ, ਜਿਹੜਾ ਸੂਰਬੀਰ ਹੁੰਦਾ ਹੈ ਨਾ ਯੋਧਾ, ਉਹ ਬਚਨ ਦਾ ਬਲੀ ਹੁੰਦਾ। ਬਾਬਾ ਜੀ ਕਹਿੰਦੇ ਸਿੰਘੋ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ, ਤੇ ਇਹ ਬਚਨ ਉਹਨਾਂ ਨੇ ਰਹਿੰਦੀ ਉਮਰ ਤੱਕ ਨਿਭਾਇਆ ਹੈ।
ਇਹ ਜੋ ਤੁਰਕ ਹਮ ਮਾਰਨ ਆਇਓ।
ਇਹ ਜਿਹੜੇ ਤੁਰਕ ਸਾਨੂੰ ਮਾਰਨ ਪਏ ਹਨ, ਹੁਣ ਘੇਰਾ ਕੱਤੀ ਬੈਠੇ ਹਨ।
ਇਨ ਨੇ ਹਮ ਤੋਂ ਦਗਾ ਕਮਾਇਓ।
ਅਸੀਂ ਜਾਣਦੇ ਹਾਂ ਕਿ ਇਹਨਾਂ ਨੇ ਸਾਡੇ ਨਾਲ ਦਗਾ ਕੀਤਾ, ਧੋਖਾ ਕੀਤਾ ਹੈ।
ਹਮ ਪੀ ਆਖਰ ਮਰਨੋ ਆਏ।
ਤੇ ਸਿੰਘੋ ਅਸੀਂ ਵੀ ਜਾਣਦੇ ਹਾਂ ਕਿ ਹੁਣ ਸ਼ਹੀਦੀ ਪਾਉਣ ਦਾ ਵੇਲਾ ਆ ਚੁੱਕਾ, ਸ਼ਹੀਦੀ ਦਾ ਵੇਲਾ ਨੇੜੇ ਆ ਚੁੱਕਾ, ਤੇ ਮਰਨਾ ਤਾਂ ਹੈ ਹੀ ਹੈ, ਇੱਕ ਦਿਨ ਅੱਜ ਨਹੀਂ ਤਾਂ ਕੱਲ ਮਰਨਾ ਤਾਂ ਹੈ ਹੀ ਹੈ, ਇਹ ਅਸੀਂ ਜਾਣਦੇ ਹਾਂ।
ਜਿਨ ਨਹੀਂ ਮਰਨੋ ਸੋ ਨੱਠ ਜਾਏ।
ਅਸੀਂ ਆਪਣਾ ਮਰਨਾ ਨਿਸ਼ਚਿਤ ਕੀਤਾ, ਕਬੂਲਿਆ ਹੋਇਆ, ਜੇ ਅਸੀਂ ਤੁਹਾਨੂੰ ਛੱਡ ਕੇ ਜਾਣਾ ਹੀ ਹੁੰਦਾ ਤਾਂ ਕਦੋਂ ਦਾ ਚਲੇ ਜਾਂਦੇ? ਸੱਤਾਂ ਮਹੀਨਿਆਂ ਦੇ ਇੱਥੇ ਬੈਠੇ ਹਾਂ, ਤੁਹਾਡੇ ਖਾਤਰ ਬੈਠੇ ਹਾਂ, ਪੰਥ ਦੀ ਖਾਤਰ ਬੈਠੇ ਹਾਂ, ਅਸੀਂ ਤਾਂ ਸ਼ਹੀਦੀ ਪਾਉਣ ਨੂੰ ਤਿਆਰ ਬੈਠੇ ਹਾਂ।
ਪੀ ਤੁਰਕਨ ਸਿਰ ਸਿਰ ਲਾਵੇ,
ਅਸੀਂ ਵੀ ਚਾਹੁੰਦੇ ਹਾਂ ਕਿ ਆਪਣਾ ਸਿਰ ਇਹਨਾਂ ਤੁਰਕਾਂ ਦੇ ਲੇਖੇ ਲਾਈਏ, ਇਹਨਾਂ ਤੁਰਕਾਂ ਦੇ ਸਿਰ ਚੜ ਕਰਕੇ ਮਰੀਏ।
ਸਿਰ ਆਈ ਕਿਮ ਅਬ ਨੱਠ ਜਾਵੇ,
ਤੇ ਹੁਣ ਜਦੋਂ ਸ਼ਹੀਦੀ ਪਾਉਣ ਦਾ ਵੇਲਾ ਨੇੜੇ ਆ ਗਿਆ ਤੇ ਹੁਣ ਤੁਸੀਂ ਸੋਚਦੇ ਹੋ ਕਿ ਅਸੀਂ ਭੱਜ ਜਾਵਾਂਗੇ। ਸਿੱਖੋ, ਏਦਾਂ ਨਹੀਂ ਹੋ ਸਕਦਾ, ਅਸੀਂ ਨੀ ਕਿਧਰੇ ਜਾਣਾ, ਅਸੀਂ ਇੱਥੇ ਹੀ ਸ਼ਹੀਦੀ ਪਾਵਾਂਗੇ।
ਆਗੇ ਪੀ ਸਿਰ ਗੁਰੂਆਂ ਦੀਓ,
ਸਾਡੇ ਵੱਡੇ ਸਤਿਗੁਰਾਂ ਨੇ, ਗੁਰੂ ਮਹਾਰਾਜ ਜੀ ਨੇ ਵੀ ਇਹਨਾਂ ਤੁਰਕਾਂ ਦੇ ਸਿਰ ਦੇ ਉੱਪਰ ਆਪਣੀ ਜਿੰਦ ਦਾ ਠੀਕਰਾ ਭੰਨਿਆ ਹੈ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀਕਰਿਆ ਕਰੀ ਨਾ ਕਿਨਹੂੰ ਆਣ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਦਲੀਸ, ਦਿੱਲੀ ਦੇ ਪਾਤਸ਼ਾਹ ਦੇ ਸਿਰ ਦੇ ਉੱਪਰ ਆਪਣੀ ਜਿੰਦ ਦਾ ਠੀਕਰਾ ਭੰਨਿਆ ਹੈ।
ਹਮ ਪੀ ਚੈ ਉਮ ਸਾਕੋ ਕੀਓ,
ਅਸੀਂ ਵੀ ਉਹਨਾਂ ਵਰਗਾ ਸਾਕਾ ਕਰਨਾ ਚਾਹੁੰਦੇ ਹਾਂ, ਇਹਨਾਂ ਤੁਰਕਾਂ ਦੇ ਸਿਰ ਚੜ ਕੇ ਮਰਾਂਗੇ।
ਤਲਵਾਰਨ ਤੇ ਤੁਰਕ ਮੁਕਤੇ ਨਾਈ,
ਇਹ ਗੱਲ ਅਸੀਂ ਜਾਣ ਲਈ ਹੈ ਕਿ ਤੁਰਕ ਜਿਹੜੇ ਤਲਵਾਰ ਨਾਲ ਨੀ ਹੁਣ ਮੁੱਕਣ ਲੱਗੇ, ਇਹਨਾਂ ਦੀ ਗਿਣਤੀ ਬਹੁਤੀ ਹੈ। ਇਹਨਾਂ ਦੇ ਸਿਰ ਤੇ ਅਸੀਂ ਜਦੋਂ ਆਪਣਾ ਠੀਕਰਾ ਭੰਨਾਂਗੇ, ਇਹ ਸਾਡੇ ਪਾਪ ਕਰਕੇ ਮਰਨਗੇ।
ਸੀਸ ਲਗਾਏ ਇਨ ਦਰਗਾਹੋਂ ਗਿਰਾਈ,
ਆਪਣਾ ਸੀਸ ਇਹਨਾਂ ਦੇ ਲੇਖੇ ਲਾ ਕੇ ਇਹਨਾਂ ਨੂੰ ਦਰਗਾਹ ਤੋਂ ਥੱਲੇ ਡਿੱਗਾਂਗੇ, ਦਰਗਾਹ ਤੋਂ ਥੱਲੇ ਸਿੱਟਾਂਗੇ ਇਹਨਾਂ ਪਾਪੀਆਂ ਨੂੰ, ਮਲੇਛਾਂ ਨੂੰ, ਇਹਨਾਂ ਦੀਆਂ ਸਫਾਂ ਦਾ ਨਾਸ਼ ਕੀਤਾ ਜਾਵੇਗਾ। ਉੱਠ ਗਈ ਸਫਾ ਮਲੇਛ ਕੀ, ਕਰ ਕੂੜਾ ਪਾਸਾਰ, ਡੰਕਾ ਬਾਜੇ ਫਤਿਹ ਕਾ ਨੇਹ ਕਲੰਕ ਅਵਤਾਰ। ਇਹਨਾਂ ਤੁਰਕਾਂ ਨੂੰ ਅਸੀਂ ਦਰਗਾਹ ਤੋਂ ਥੱਲੇ ਸਿੱਟਾਂਗੇ।
ਹਮ ਕੋ ਪੀ ਅਬ ਸਿਰ ਪਰ ਆਇਓ,
ਤੇ ਸ਼ਹੀਦੀ ਪਾਉਣ ਦਾ ਵੇਲਾ, ਇਹ ਵੇਲਾ ਹੁਣ ਨਿਕਟ ਆ ਚੁੱਕਾ ਹੈ।
ਹਮ ਪੀ ਚੈ ਤੁਰਕਨ ਕੇ ਗਵਾਇਓ,
ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਤੁਰਕਾਂ ਦੇ ਅੱਗੇ ਲਾ ਕਰਕੇ ਮਰੀਏ, ਤੁਰਕਾਂ ਦੇ ਸਿਰ ਚੜ ਕਰਕੇ ਸ਼ਹੀਦੀ ਪਾਈਏ।
ਦੋਹਰਾ ਐਸੀ ਐਸੀ ਬਾਤ ਕਰ ਫਿਰ ਬੰਦਾ ਚੁੱਪ ਕੀਨ।
ਸਿੰਘਾਂ ਨੂੰ ਇਸ ਪ੍ਰਕਾਰ ਆਸ਼ਵਾਸਨ ਦੇ ਕੇ, ਉਹਨਾਂ ਨੂੰ ਭਰੋਸਾ ਦੇ ਕੇ ਕਿ ਖਾਲਸਾ ਜੀ ਫਿਕਰ ਨਾ ਕਰੋ, ਸਾਨੂੰ ਛੱਡ ਕੇ ਕਿਧਰੇ ਨਹੀਂ ਜਾਂਦੇ, ਤੁਹਾਡੇ ਨਾਲ ਹੀ ਰਹਾਂਗੇ, ਤੁਹਾਡੇ ਨਾਲ ਹੀ ਜੀਵਾਂਗੇ, ਨਾਲ ਹੀ ਮਰਾਂਗੇ। ਇਹ ਕਹਿ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਚੁੱਪ ਹੋ ਗਏ ਹਨ।
ਸੋਵੋ ਚੁਬਾਰੇ ਵੜ ਬਹਿਓ ਬਾਰ ਸੋ ਤਖ ਤੇ ਦੀਨ,
ਉੱਪਰ ਚੁਬਾਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਬਾਬਾ ਜੀਆਂ ਦਾ ਆਸਣ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਉੱਥੇ ਜਾ ਕਰਕੇ ਬਰਾਜ ਗਏ ਹਨ।
ਦੋਹਰਾ ਬੰਦਾ ਕਾਬੂ ਅਬ ਪਇਓ ਤੁਰਕਨ ਯੋ ਲਖ ਲੀਨ।
ਹੁਣ ਗੜੀ ਦੇ ਬਾਹਰ ਜਿਹੜੀ ਤੁਰਕਾਂ ਦੀ ਫੌਜ ਹੈ, ਉਹ ਆਪਣੇ ਮਨ ਦੇ ਵਿੱਚ ਸੋਚਦੇ ਨੇ, ਕਹਿੰਦੇ ਹੁਣ ਬੰਦਾ ਸਾਡੇ ਕਾਬੂ ਆ ਗਿਆ। ਆਪਾਂ ਸਤਿਕਾਰ ਨਾਲ ਕਹਿੰਦੇ ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ, ਪਰ ਤੁਰਕ ਕਹਿ ਰਹੇ ਨੇ ਬੰਦਾ ਹੁਣ ਸਾਡੇ ਕਾਬੂ ਆ ਗਿਆ, ਗੜੀ ਦੇ ਆਲੇ ਦੁਆਲੇ ਅਸੀਂ ਘੇਰਾ ਪਾ ਲਿਆ, ਉਹਨਾਂ ਨੂੰ ਕਿਧਰੇ ਨਹੀਂ ਜਾਣ ਦੇਣਾ।
ਅਬ ਇਨ ਮਾਰ ਕਟਾਈਏ ਸਲਾਹ ਬੈਠੇ ਉਨ ਕੀਨ,
ਤੇ ਤੁਰਕ ਹੁਣ ਸਲਾਹ ਕਰ ਰਹੇ ਨੇ, ਚਾਲਾਂ ਚੱਲ ਰਹੇ ਨੇ, ਗੁੰਦਾਂ ਗੁੰਦ ਰਹੇ ਨੇ ਕਿ ਅੰਦਰ ਹਜੇ ਵੀ ਸਿੰਘਾਂ ਦੀ ਗਿਣਤੀ ਬਹੁਤੀ ਹੈ, ਪਹਿਲਾਂ ਇਹਨਾਂ ਦੀ ਗਿਣਤੀ ਘਟਾਈਏ, ਗਿਣਤੀ ਘਟਾ ਕੇ ਫੇਰ ਇਹਨਾਂ ਨੂੰ ਮਾਰਾਂਗੇ।
ਚੋ ਪਈ ਅੱਗੇ ਸੁਣੋ ਤੁਰਕਨ ਕੋ ਘਾਤ,
ਸਾਧ ਸੰਗਤ ਜੀ ਅੱਗੇ ਸੁਣੋ ਕਿਸ ਪ੍ਰਕਾਰ ਇਹ ਤੁਰਕ ਘਾਤ ਲਾ ਰਹੇ ਨੇ, ਕਿਸ ਪ੍ਰਕਾਰ ਇਹ ਭੈੜੀ ਚਾਲ ਚੱਲ ਰਹੇ ਹਨ।
ਉਨ ਜੋਹੇ ਲਈ ਬੰਦੇ ਸਭ ਬਾਤ,
ਉਹਨਾਂ ਨੇ ਅੰਦਰ ਦਾ ਸਾਰਾ ਭੇਦ ਜਾਣ ਲਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਕਿੰਨੇ ਸਿੰਘ ਨੇ, ਕਿੰਨੇ ਹਥਿਆਰ ਨੇ, ਕਿੰਨੇ ਸੂਰਮੇ ਨੇ, ਤੇ ਕਿੰਨਾ ਕੁ ਅੰਦਰ ਰਾਸ਼ਨ ਪਾਣੀ ਹੈ, ਉਹ ਸਭ ਕੁਝ ਉਹਨਾਂ ਨੂੰ ਖਬਰ ਮਿਲ ਗਈ।
ਗਈ ਲਖੀ ਬੰਦਿਓ ਕਰਾਮਾਤ,
ਇਹ ਵੀ ਜਾਣ ਲਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਾਣ ਕਰ ਲਿਆ ਕਿ ਹੁਣ ਉਹ ਕੁਝ ਰਮਜ ਨਹੀਂ ਵਿਖਾਉਣਗੇ, ਕੁਝ ਸ਼ਕਤੀ ਨਹੀਂ ਵਿਖਾਉਣਗੇ।
ਰਸਤ ਕਲਨ ਤੇ ਦਈ ਹਟਾਏ,
ਤੇ ਬਾਹਰ ਤੁਰਕ ਪਹਿਲਾਂ ਕਿਤੇ ਦੋ ਚਾਰ ਦਿਨਾਂ ਦੀ ਰਸਦ ਅੰਦਰ ਸਿੰਘ ਭੇਜ ਦਿੰਦੇ ਸਨ। ਕੋਈ ਸਿੰਘ ਜਦੋਂ ਬਾਹਰ ਆਉਂਦਾ ਸੀ ਦੋ ਚਾਰ ਦਿਨਾਂ ਦੀ ਰਸਦ ਭੇਜ ਦਿੰਦੇ ਸਨ, ਪਰ ਹੁਣ ਇਹਨਾਂ ਨੇ ਉਹ ਰਸਦ ਵੀ ਬੰਦ ਕਰ ਦਿੱਤੀ। ਅੰਦਰ ਅੰਨ ਦਾ ਇੱਕ ਦਾਣਾ ਵੀ ਜਾਣਾ ਇਹਨਾਂ ਨੇ ਬੰਦ ਕਰ ਦਿੱਤਾ।
ਨਾਹੀਂ ਜ਼ਖੀਰੋ ਹੈ ਉਸ ਪਾਏ,
ਇਹ ਵੀ ਜਾਣ ਲਿਆ ਕਿ ਅੰਦਰ ਕੋਈ ਬਹੁਤੇ ਸ਼ਸਤਰ ਨਹੀਂ ਹੈ ਸਿੰਘਾਂ ਦੇ ਕੋਲ, ਨਾ ਕੋਈ ਉਹਨਾਂ ਦੇ ਕੋਲ ਤੋਪਾਂ, ਨਾ ਰਹਿਕਲੇ, ਨਾ ਜੰਬੂਰਾ, ਬਸ ਬੰਦੂਕਾਂ ਨੇ ਥੋੜੇ ਜਿਹੇ ਸਿੰਘਾਂ ਕੋਲ। ਇਹ ਜਾਣ ਲਿਆ ਕੋਈ ਬਹੁਤੇ ਸ਼ਸਤਰ ਨਹੀਂ ਨੇ ਅੰਦਰ।
ਅਨਾਜ ਬਿਨਾ ਲੋਕ ਔਖੇ ਹੋਏ ਐ,
ਤੇ ਅਨਾਜ ਤੋਂ ਬਿਨਾਂ ਅੰਦਰ ਰਾਸ਼ਨ ਪਾਣੀ ਤੋਂ ਬਿਨਾਂ ਸਿੰਘ ਬੜੇ ਔਖੇ ਹੋ ਰਹੇ ਨੇ। ਆਪਣੇ ਢਿੱਡਾਂ ਨੂੰ ਕਮਰ ਕੱਸਿਆਂ ਦੇ ਨਾਲ ਨੂੜ ਕੇ ਰੱਖਿਆ ਹੋਇਆ ਵੀ ਭੁੱਖ ਨਾ ਲੱਗੇ, ਢਿੱਡ ਨੂੰ ਇਵੇਂ ਜੁਲਕਾ ਦਿੰਦੇ ਨੇ ਵੀ ਭੁੱਖ ਨਾ ਸਤਾਏ, ਕਮਰ ਕੱਸੇ ਘੁੱਟ ਕੇ ਬੰਨ ਲੈਂਦੇ ਨੇ। ਇਹ ਪਤਾ ਕਰ ਲਿਆ ਉਹਨਾਂ ਨੇ ਕਿ ਅੰਦਰ ਅਨਾਜ ਘਟ ਰਿਹਾ ਹੈ।
ਨੀਰੇ ਬਿਨਾਂ ਘੋੜ ਮਰ ਜਾਏ ਹੈ,
ਤੇ ਇੱਥੋਂ ਤੱਕ ਕਿ ਇਹਨਾਂ ਨੇ ਗੜੀ ਦੇ ਅੰਦਰ ਜਿਹੜਾ ਪਾਣੀ ਦਾ ਸੋਮਾ ਜਾਂਦਾ ਸੀ ਉਹ ਵੀ ਬੰਦ ਕਰ ਦਿੱਤਾ, ਪਾਣੀ ਜਾਣਾ ਵੀ ਅੰਦਰ ਬੰਦ ਕਰ ਦਿੱਤਾ ਕਿ ਬਿਨਾਂ ਪਾਣੀ ਤੋਂ ਇਹਨਾਂ ਦੇ ਘੋੜੇ ਵੀ ਮਰ ਜਾਣ।
ਅੱਗਿਓਂ ਬੰਦਾ ਬੂਹਾ ਨਾ ਖੋਲੇ,
ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਕਿਸੇ ਅਕਹਿ ਰਸ ਦੇ ਵਿੱਚ ਉਹ ਇੱਕ ਰਸ ਬਿਰਤੀ ਟਕਾ ਕਰਕੇ ਬੈਠੇ ਹਨ।
ਬਹੁਰ ਬੁਲਾਇਓ ਮੁਖੋਂ ਨਾ ਬੋਲੇ,
ਆਪਣਾ ਭੇਦ ਬਾਬਾ ਜੀ ਕਿਸੇ ਨੂੰ ਜਣਾਉਂਦੇ ਨਹੀਂ, ਮਤਾ ਕਿਤੇ ਦੁਸ਼ਮਣ ਨੂੰ ਖਬਰ ਹੋ ਜਾਵੇ।
ਜੋ ਲਿਆਵਤ ਤੇ ਬਾਹਰੋਂ ਰਸਤ,
ਜਿਹੜੀ ਰਸਦ ਬਸਦ ਬਾਹਰੋਂ ਆਉਂਦੀ ਹੈ,
ਸੋ ਇਨ ਕੀ ਕਰ ਲਿਓ ਬੰਦਬਸਤ,
ਤੇ ਉਹ ਸਾਰੀ ਰਸਦ ਆਉਣੀ ਬੰਦ ਹੋ ਗਈ। ਹੁਣ ਅਨਾਜ ਦਾ ਇੱਕ ਦਾਣਾ ਵੀ ਅੰਦਰ ਨਹੀਂ ਆਉਂਦਾ ਗੜੀ ਦੇ ਵਿੱਚ, ਤੇ ਉਧਰ ਦੂਜੇ ਪਾਸੇ ਪਾਣੀ ਦਾ ਸੋਮਾ ਵੀ ਬੰਦ ਕਰ ਦਿੱਤਾ, ਪਾਣੀ ਪਹੁੰਚਾਉਣਾ ਵੀ ਗੜੀ ਦੇ ਅੰਦਰ ਬੰਦ ਹੋ ਗਿਆ।
ਇਮ ਤੁਰਕਨ ਕਰ ਲਈ ਸਲਾਹ,
ਇਵੇਂ ਤੁਰਕਾਂ ਨੇ ਆਪਣੇ ਮਨ ਦੇ ਵਿੱਚ ਸਲਾਹ ਕੀਤੀ ਹੈ।
ਮਾਰ ਲੋਕਨ ਯੋਂ ਦਏ ਘਟਾਏ,
ਤੇ ਇਹਨਾਂ ਨੂੰ ਮਾਰ ਮਾਰ ਕੇ ਨਾ ਇਹਨਾਂ ਦੀ ਗਿਣਤੀ ਘਟਾਈਏ ਪਹਿਲਾਂ, ਤਾਂ ਬਾਬਾ ਜੀ ਨੂੰ ਸੋਖਿਆ ਫੜ ਸਕਾਂਗੇ, ਕਿਉਂਕਿ ਸਿੰਘਾਂ ਦੀ ਗਿਣਤੀ ਹਜੇ ਵੀ ਹੈ, ਹਜੇ ਵੀ 4-5 ਹਜ਼ਾਰ ਸਿੰਘ ਹੈ ਨ ਗੜੀ ਦੇ ਅੰਦਰ, ਪਹਿਲਾਂ ਇਹਨਾਂ ਦੀ ਗਿਣਤੀ ਘਟਾਈ ਜਾਵੇ।
ਤਬ ਸਿਆਣਿਆਂ ਨੇ ਅਸ ਠਹਿਰਾਇਓ,
ਤੇ ਤੁਰਕਾਂ ਦੇ ਵਿੱਚ ਜਿਹੜੇ ਸਿਆਣੇ ਪਠਾਣ ਸਨ, ਸਿਆਣੇ ਪਠਾਣ ਮਾੜੀ ਮੱਤ ਵਾਲੇ, ਉਹ ਬੋਲਦੇ ਕਹਿਣ ਲੱਗੇ
ਮਾਰੋ ਸਹੀ ਪਰ ਬਹੁਤ ਰੁਲਾਇਓ।
ਉਹ ਕਹਿਣ ਲੱਗੇ ਭਾਈ ਇਹਨਾਂ ਸਿੱਖਣਿਆਂ ਨੂੰ ਮਾਰ ਮਾਰੋ, ਜ਼ਰੂਰ ਮਾਰੋ, ਪਰ ਮਾਰਨ ਤੋਂ ਪਹਿਲਾਂ ਇਹਨਾਂ ਨੂੰ ਰਲਾਓ, ਇਹਨਾਂ ਨੂੰ ਤੜਫਾਓ, ਅੰਨ ਦਾ ਇੱਕ ਦਾਣਾ ਨਾ ਅੰਦਰ ਭੇਜਣ ਦਿਓ, ਭੁੱਖ ਦੇ ਨਾਲ ਇਹਨਾਂ ਨੂੰ ਸਤਾ ਲੈਣ ਦਿਓ, ਫਿਰ ਇਹਨਾਂ ਨੂੰ ਮਾਰਾਂਗੇ, ਕਿਉਂਕਿ ਮੌਤੋਂ ਭੁੱਖ ਬੁਰੀ। ਰਾਤ ਨੂੰ ਖਾਧੀ ਸਵੇਰੇ ਫੇਰ ਖੜੀ, ਰਾਤ ਨੂੰ ਬੰਦਾ ਰੋਟੀ ਖਾ ਕੇ ਸੌਂਦਾ ਸਵੇਰੇ ਫੇਰ ਭੁੱਖ ਲੱਗ ਜਾਂਦੀ। ਕਹਿੰਦੇ ਸਿੱਖਾਂ ਨੂੰ ਮਾਰੋ, ਪਰ ਮਾਰਨ ਤੋਂ ਪਹਿਲਾਂ ਇਹਨਾਂ ਨੂੰ ਤਸੀਹੇ ਦਿਓ, ਇਹਨਾਂ ਨੂੰ ਭੁੱਖ ਦੇ ਨਾਲ ਇਹਨਾਂ ਨੂੰ ਮਾਰ ਮਾਰੋ।
ਦੋਹਰਾ ਤਬ ਸਿਆਣਨ ਐਸੇ ਕਹਿਓ ਅਬ ਇਨ ਦੇ ਚਮਲਾਏ,
ਤੇ ਸਿਆਣਿਆਂ ਨੇ ਤੁਰਕਾਂ ਨੇ ਸਲਾਹ ਕੀਤੀ ਕਿ ਇੱਕ ਚਾਲ ਚੱਲਦੇ ਆ, ਇੱਕ ਪਾਸੇ ਤੋਂ ਰਸਤਾ ਖਾਲੀ ਕਰ ਦਿੰਦੇ ਆ, ਸਿੱਖਾਂ ਨੂੰ ਚਮਲਾ ਦਿੰਦੇ ਆ ਕਿ ਜੀ ਆਓ ਗੜੀ ਦਾ ਰਸਤਾ ਖੁੱਲਾ, ਤੁਸੀਂ ਬਾਹਰ ਆ ਕੇ ਜੋ ਕੁਝ ਵੀ ਰਸਦਾਂ ਬਸਦਾਂ ਲੈਣੀਆਂ ਉਹ ਲੈ ਸਕਦੇ ਹੋ।
ਜਬ ਇਹ ਨਿਕਸੇ ਹੋਏ ਕਨੇ ਤਬ ਸਭ ਲਈਏ ਕਾਏ,
ਜਦੋਂ ਇਹ ਬਹੁਤੀ ਗਿਣਤੀ ਦੇ ਵਿੱਚ ਬਾਹਰ ਨਿਕਲਣਗੇ ਨਾ ਰਸਦਾਂ ਬਸਦਾਂ ਲੈਣ, ਰਾਸ਼ਨ ਪਾਣੀ ਲੈਣ, ਫਿਰ ਇਹਨਾਂ ਨੂੰ ਘੇਰ ਕੇ ਮਾਰਾਂਗੇ, ਫਿਰ ਇਹਨਾਂ ਨੂੰ ਘੇਰ ਕੇ ਇਹਨਾਂ ਦਾ ਘਾਣ ਕਰਾਂਗੇ ਸਿੱਖਾਂ ਦਾ।
ਚੋਪਈ ਤਬ ਨਵਾਬ ਨੇ ਦਿਓ ਦਿਲਾਸਾ,
ਤੇ ਨਵਾਬ ਅਬਦੁਲ ਸਮਦ ਖਾਂ ਇਹਨਾਂ ਨੇ ਦਿਲਾਸਾ ਦਿੱਤਾ ਅੰਦਰ ਗੜੀ ਦੇ ਅੰਦਰ।
ਮੈਂ ਅਬ ਕਰਵਾਇਓ ਪਰਵਾਨੋ ਖਾਸਾ,
ਕਹਿਣ ਲੱਗਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ, ਮੈਂ ਪਰਵਾਨਾ ਲਿਆਇਆ ਦਿੱਲੀ ਦਰਬਾਰ ਤੋਂ ਫਰੁਖਸ਼ੀਅਰ ਬਾਦਸ਼ਾਹ ਦਾ, ਮੈਂ ਉਹਨਾਂ ਦਾ ਖਾਸਮ ਖਾਸ ਪਰਵਾਨਾ ਲੈ ਕਰਕੇ ਆਇਆ ਹਾਂ।
ਤੁਮਕੋ ਪਾਤਸ਼ਾਹ ਲਿਖ ਦਏ ਪਹਾੜ,
ਆਹ ਵੇਖੋ ਬਾਦਸ਼ਾਹ ਫਰੁਖਸ਼ੀਅਰ ਨੇ ਆਪ ਤੁਹਾਨੂੰ ਪਰਵਾਨਾ ਭੇਜਿਆ, ਤੇ ਤੁਹਾਡੇ ਨਾਂ ਉਹਨੇ ਕਈ ਪਹਾੜਾਂ ਦੀ ਜ਼ਮੀਨ ਨਾਲ ਲਾ ਦਿੱਤੀ, ਤੁਹਾਡੇ ਨਾਂ ਤੇ ਕਈ ਪਹਾੜਾਂ ਦਾ ਇਲਾਕਾ ਦੂਨ ਘਾਟੀ ਦਾ ਜੰਮੂ ਹਰਿਦਵਾਰ ਇਹ ਇਲਾਕਾ ਤੁਹਾਡੇ ਨਾਂ ਤੇ ਲਾ ਦਿੱਤਾ।
ਮੈਂ ਹੀ ਲਿਖਾ ਏ ਕਰ ਬਹੁ ਕਰਾਰ
ਤੇ ਮੈਂ ਆਪ ਲਿਖਵਾਇਆ ਬਾਦਸ਼ਾਹ ਕੋਲ ਜਾ ਕੇ ਤੁਹਾਡੀ ਸਿਫਾਰਿਸ਼ ਕੀਤੀ ਬਕਾਇਦਾ ਕਿ ਬਾਬਾ ਜੀ ਤਾਂ ਬੜੇ ਸ਼ਕਤੀਵਾਨ ਹਨ ਬੜੀਆਂ ਕਰਾਮਾਤਾਂ ਅਜ਼ਮਤਾਂ ਵਾਲੇ ਨੇ ਮੈਂ ਤੁਹਾਡੀ ਸਿਫਾਰਿਸ਼ ਕੀਤੀ ਹੈ।
ਮੈਂ ਆਖਿਓ ਬੰਦਾ ਕਰਾਮਾਤੀ
ਮੈਂ ਆਖਿਆ ਬਾਦਸ਼ਾਹ ਫਰਕਸ਼ੀਅਰ ਨੂੰ ਬਾਦਸ਼ਾਹ ਸਲਾਮਤ ਬਾਬਾ ਬੰਦਾ ਸਿੰਘ ਜੀ ਬਹਾਦਰ ਬੜੇ ਅਜ਼ਮਤਵਾਨ ਵਾਲੇ ਹਨ
ਤੈਂ ਉਸ ਕੀ ਕਿਮ ਸਾਰ ਨਾ ਜਾਤੀ
ਤੇ ਬਾਦਸ਼ਾਹ ਜੀ ਤੁਸੀਂ ਉਹਦੀ ਸਾਰ ਕਿਉਂ ਨਹੀਂ ਲੈਂਦੇ ਅਜਿਹੇ ਮਹਾਂਪੁਰਖ ਦੀ ਉਹਨਾਂ ਨੂੰ ਪਹਾੜ ਦਾ ਇਲਾਕਾ ਉਹਨਾਂ ਦੇ ਨਾਲ ਲਾ ਦਿਓ ਤੇ ਆ ਮੈਂ ਪ੍ਰਵਾਨਾ ਆਪ ਲਿਖਾ ਕੇ ਲਿਆਇਆ ਹਾਂ
ਤੁਮ ਨਿਜ ਮਤਬਰ ਦਿੱਲੀ ਤੋਰੋ
ਤੇ ਬਾਬਾ ਜੀ ਹੁਣ ਕੋਈ ਤੁਸੀਂ ਆਪਣਾ ਮੋਹਤਬਰ ਬੰਦਾ ਦਿੱਲੀ ਵੱਲ ਨੂੰ ਭੇਜੋ ਜਿਹੜਾ ਮੇਰੇ ਨਾਲ ਜਾਵੇ
ਮੁਲਕ ਦਿਵਾਉਂ ਰਲਾਏ ਕੁਛ ਔਰੋ
ਮੈਂ ਤੁਹਾਨੂੰ ਇਸ ਤੋਂ ਵੱਧ ਜਗੀਰਾਂ ਦਿਲਾਵਾਂਗਾ ਇਸ ਤੋਂ ਵੱਧ ਇਲਾਕਾ ਜਿਹੜੇ ਇਲਾਕੇ ਦੇ ਤੁਸੀਂ ਉਂਗਲ ਰੱਖੋਗੇ ਉਹ ਇਲਾਕਾ ਤੁਹਾਡੇ ਨਾਂ ਉਹਦਾ ਪਟਾ ਲਿਖਵਾ ਦੇਵਾਂਗਾ
ਸੋ ਅਬ ਬੇਸ਼ਕ ਚੜਾਓ ਕਈਆ
ਹਾਂ ਤੇ ਹੁਣ ਤੁਸੀਂ ਬੇਸ਼ਕ ਕਹੀ ਚੜਾ ਸਕਦੇ ਹੋ ਕਹੀ ਚੜਾਉਣ ਦਾ ਮਤਲਬ ਹੈ ਕਿ ਬਾਹਰ ਨਿਕਲ ਕੇ ਤੁਸੀਂ ਜਿੱਥੋਂ ਤੱਕ ਜਾਓ ਫਸਲ ਕੱਟ ਸਕਦੇ ਹੋ ਰਜ਼ਾ ਬਜ਼ਾ ਲੈ ਸਕਦੇ ਹੋ ਮਨ ਪਾਉਂਦਾ ਆਹਾਰ ਤੁਸੀਂ ਇਕੱਠਾ ਕਰ ਸਕਦੇ ਹੋ
ਲਓ ਖਰੀਦ ਖਾਨੇ ਜੋ ਚਾਹੀਆ
ਜੋ ਤੁਹਾਨੂੰ ਚਾਹੀਦਾ ਹੈ ਉਹ ਤੁਸੀਂ ਫੌਜੀ ਬਾਜ਼ਾਰ ਦੇ ਵਿੱਚੋਂ ਖਰੀਦ ਸਕਦੇ ਹੋ
ਸੁਲਤਾਨੀ ਪਏ ਬੇਸਿੱਖ ਜੋ ਆਏ
ਜਿਹੜੇ ਫੌਜ ਦੇ ਵਿੱਚ ਬਾਬਾ ਜੀ ਦੇ ਨਾਲ ਜਿਹੜੇ ਨਕਲੀ ਸਿੱਖ ਭਰਤੀ ਹੋਏ ਸਨ ਇਹ ਸਰਵਰੀਏ ਦੇ ਪੁਜਾਰੀ ਜਿਹੜੇ ਫੌਜ ਦੇ ਵਿੱਚ ਸ਼ਾਮਲ ਕੀਤੇ ਹੋਏ ਸਨ ਜੋ ਕੱਲ ਆਪਾਂ ਕਥਾ ਸਰਵਣ ਕੀਤੀ ਉਹ ਵੀ ਹਾਂ ਦੇ ਵਿੱਚ ਹਾਂ ਮਿਲਾਉਣ ਲੱਗੇ ਵੀ ਹਾਂਜੀ ਜੀ ਹੁਣ ਸਾਨੂੰ ਬਾਹਰ ਜਾਣਾ ਚਾਹੀਦਾ ਗੜੀ ਦੇ ਵਿੱਚੋਂ ਬਾਹਰ ਨਿਕਲ ਗਏ ਰਜ਼ਾ ਬਜ਼ਾ ਲੈਣੀਆਂ ਚਾਹੀਦੀਆਂ ਹਨ
ਉਨ ਕਰ ਦਗੇ ਸਿੱਖ ਪਰਮਾਏ
ਉਹਨਾਂ ਨੇ ਇਸ ਪ੍ਰਕਾਰ ਗੱਲਾਂ ਕਰਕੇ ਗਰੀਬ ਦੇ ਸਿੱਖਾਂ ਨੂੰ ਭਰਮਾ ਲਿਆ ਸਿੱਖਾਂ ਨੂੰ ਉਹਨਾਂ ਨੇ ਭਰਮਾ ਲਿਆ
ਸੋ ਬਾਤ ਸਿੱਖਨ ਮੰਨ ਲਈ
ਤੇ ਸਿੱਖਾਂ ਨੇ ਵੀ ਉਹਨਾਂ ਦੀ ਗੱਲ ਮੰਨ ਲਈ
ਸੁਨਤ ਕਈ ਉਨ ਛੋੜੇ ਦਈ
ਤੇ ਸਿੰਘ ਗੜੀ ਦੇ ਵਿੱਚੋਂ ਬਾਹਰ ਨਿਕਲੇ ਕਹੀ ਲੈਣ ਲਈ ਕਹੀ ਛਕਣ ਲਈ ਸਿੰਘ ਗੜੀ ਦੇ ਵਿੱਚੋਂ ਬਾਹਰ ਨਿਕਲੇ ਹਨ
ਮਨਸਾ ਤੁਰਕਨ ਕੀ ਭਈ ਪੂਰੀ
ਤੇ ਤੁਰਕਾਂ ਦੀ ਤਾਂ ਜਿਹੜੀ ਮਨਸਾ ਸੀ ਉਹ ਪੂਰੀ ਹੋ ਗਈ ਤੁਰਕ ਤਾਂ ਚਾਹੁੰਦੇ ਸੀ ਇਹ ਗੜੀ ਤੋਂ ਬਾਹਰ ਨਿਕਲਣ ਤੇ ਇਹਨਾਂ ਨੂੰ ਘੇਰ ਕੇ ਮਾਰੀਏ ਸਿੰਘ ਫਸਲ ਕੱਟਣ ਵਾਸਤੇ ਘੋੜਿਆਂ ਦੇ ਲਈ ਦਾਣਾ ਪੱਠਾ ਇਕੱਠਾ ਕਰਨ ਲਈ ਗੜੀ ਚੋਂ ਬਾਹਰ ਨਿਕਲੇ ਹਨ
ਜਿਮ ਚਾਹਤ ਤੋਂ ਤੁਰਕ ਜ਼ਰੂਰੀ
ਤੇ ਜਿਵੇਂ ਤੁਰਕ ਚਾਹੁੰਦੇ ਸਨ ਸਿੰਘ ਉਸੇ ਤਰ੍ਹਾਂ ਗੜੀ ਚੋਂ ਬਾਹਰ ਨਿਕਲੇ ਉਸੇ ਤਰ੍ਹਾਂ ਗੜੀ ਚੋਂ ਬਾਹਰ ਨਿਕਲੇ ਵੱਡੀ ਗਿਣਤੀ ਵਿੱਚ
ਦੋਹਰਾ ਦੀਨੀ ਕਈ ਚੜਾਏ ਉਨ ਲਖਿਓ ਨਾ ਉਨ ਕੋ ਪੋਚ
ਸਿੰਘ ਹੁਣ ਕਹੀ ਚੜਾਉਣ ਲੱਗੇ ਨੇ ਆਪਣੀਆਂ ਫਸਲਾਂ ਕੱਟਣ ਲੱਗੇ ਨੇ ਰਜ਼ਾ ਬਜ਼ਾ ਇਕੱਠੀਆਂ ਕਰਨ ਲੱਗੇ ਨੇ ਘੋੜਿਆਂ ਦੇ ਲਈ ਦਾਣਾ ਪਾਣੀ ਉਹ ਇਕੱਠਾ ਕਰਨ ਲੱਗੇ ਨੇ ਕਿ ਇੱਕੋ ਵਾਰ ਜਿੰਨਾ ਕੁਝ ਸਮਾਨ ਹੱਥ ਲੱਗਦਾ ਜੋ ਵੀ ਰਾਸ਼ਨ ਪਾਣੀ ਵੱਧ ਤੋਂ ਵੱਧ ਲੈ ਕੇ ਗੜੀ ਦੇ ਵਿੱਚ ਵਾਪਸ ਚਲੇ ਜਾਈਏ
ਬੈਰੀ ਦਗਾ ਸੋ ਸਭ ਕਰੇ ਮਾਰਨ ਵਾਲੇ ਚੋਜ
ਤੇ ਵੈਰੀ ਤਾਂ ਪਹਿਲਾਂ ਹੀ ਇਸ ਫਰਾਕ ਦੇ ਵਿੱਚ ਖੜਿਆ ਸੀ ਤੁਰਕ ਇਸੇ ਭਾਲ ਦੇ ਵਿੱਚ ਸਨ ਕਿ ਸਿੰਘ ਬਾਹਰ ਨਿਕਲਣ ਤੇ ਜਦੋਂ ਤੁਰਕ ਇੱਕ ਪਾਸੇ ਨੂੰ ਹੋਏ ਉਹਨਾਂ ਨੇ ਇੱਕ ਰਸਤਾ ਜਿਹਾ ਸਾਫ਼ ਕੀਤਾ ਪਿੱਛੇ ਹਟ ਗਏ ਤੇ ਸਿੰਘ ਗੜੀ ਚੋਂ ਬਾਹਰ ਨਿਕਲੇ ਤੇ ਜਾ ਕਰਕੇ ਦਾਣਾ ਪਾਣੀ ਇਕੱਠਾ ਕਰਨ ਲੱਗੇ ਹਨ
ਹੁੰਡੋ ਜਿਮ ਪਾਛੇ ਹਟੇ ਸਿੰਘ ਸੁਗੁੱਚੀ ਖਾਏ
ਜਿਵੇਂ ਕਹਿੰਦੇ ਜਦੋਂ ਸ਼ੇਰ ਬਾਹਰ ਨਿਕਲਦੇ ਨੇ ਆਪਣੀ ਗੁਫਾ ਦੇ ਵਿੱਚੋਂ ਤੇ ਝੋਟੇ ਜਿਹੜੇ ਉਹ ਇੱਕ ਪਾਸੇ ਭੱਜ ਜਾਂਦੇ ਨੇ ਹਟ ਜਾਂਦੇ ਨੇ ਉਸੇ ਤਰ੍ਹਾਂ ਜਦੋਂ ਸਿੰਘਾਂ ਦੀ ਸਵਾਰੀ ਨਿਕਲੀ ਸਿੰਘ ਬਾਹਰ ਨਿਕਲੇ ਤੇ ਤੁਰਕ ਇੱਕ ਪਾਸੇ ਨੂੰ ਹਟ ਗਏ ਇਹ ਪਿੱਛੇ ਜੇ ਹੋ ਗਏ ਤੇ ਸਿੰਘਾਂ ਨੂੰ ਲੱਗਿਆ ਖੋਰੇ ਕਿਤੇ ਸਾਨੂੰ ਰਸਤਾ ਭੇਜ ਦਿੰਦੇ ਨੇ ਉਹ ਤੁਰਕ ਇੱਕ ਪਾਸੇ ਨੂੰ ਹੋ ਗਏ
ਬੈਰੀ ਜੋ ਆਦਰ ਕਰੇ ਇਨਤੇ ਨੈ ਪਤੀ ਆਏ
ਸਾਧ ਸੰਗਤ ਜੀ ਰਾਜਨੀਤੀ ਇਹ ਕਹਿੰਦੀ ਹੈ ਜੇ ਦੁਸ਼ਮਣ ਤੁਹਾਨੂੰ ਸਨਮਾਨ ਦੇ ਰਿਹਾ ਹੈ ਜੇ ਦੁਸ਼ਮਣ ਤੁਹਾਡਾ ਆਦਰ ਕਰ ਰਿਹਾ ਤਾਂ ਇਸ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਫਰੇਬ ਹੈ, ਜ਼ਰੂਰ ਕੋਈ ਨਾ ਕੋਈ ਛਲ ਕਪਟ ਹੋਵੇਗਾ। ਜੇ ਵੈਰੀ ਤੁਹਾਡਾ ਸਨਮਾਨ ਕਰ ਰਿਹਾ, ਆਦਰ ਕਰ ਰਿਹਾ, ਉਸਨੇ ਅਗਲੀ ਚਾਲ ਬੜੀ ਭੈੜੀ ਚੱਲਣੀ ਹੈ, ਬੜਾ ਭੈੜਾ ਪੰਜਾ ਮਾਰਨਾ ਵੈਰੀ ਨੇ। ਜੇ ਤੁਹਾਨੂੰ ਵੈਰੀ ਸਨਮਾਨ ਦੇ ਰਿਹਾ, ਆਦਰ ਦੇ ਰਿਹਾ, ਇਹ ਰਾਜਨੀਤੀ ਹੈ। ਤੇ ਜਿਹੜੇ ਤੁਰਕ ਨੇ ਸਿੰਘਾਂ ਨੂੰ ਆਦਰ ਦੇ ਰਹੇ ਨੇ, ਇੱਕ ਪਾਸੇ ਰਸਤਾ ਸਾਫ ਕਰ ਦਿੱਤਾ ਉਹਨਾਂ ਨੇ, ਇੱਕ ਪਾਸੇ ਨੂੰ ਹਟ ਗਏ।
ਜੋ ਪਈ ਕਈ ਚਿੜੀ ਤੁਰਕਨ ਲੱਥ ਲਈ,
ਸਿੰਘ ਕਈ ਚੜਾਣ ਲੱਗੇ ਨੇ, ਇੱਕ ਪਾਸੇ ਤੋਂ ਫਸਲਾਂ ਕੱਟਣ ਲੱਗੇ ਹਨ।
ਕਈ ਕੋਸਲੋ ਦੂਰ ਸੋ ਗਈ,
ਇਸ ਪ੍ਰਕਾਰ ਫਸਲਾਂ ਨੂੰ ਕੱਟਦੇ ਕੱਟਦੇ ਸਿੰਘ ਗੜੀ ਤੋਂ ਬੜਾ ਦੂਰ ਨਿਕਲ ਗਏ। ਸਿੰਘ ਦਾਣਾ ਪਾਣੀ ਇਕੱਠਾ ਕਰਨ ਲਈ, ਰਸਦਾ ਬਸਦਾ ਰਾਸ਼ਨ ਸਮੇਟਣ ਦੇ ਲਈ ਬੜੀ ਦੂਰ ਨਿਕਲ ਗਏ। ਤੇ ਤੁਰਕ ਵੀ ਇਹੀ ਚਾਹੁੰਦੇ ਸਨ ਵੀ ਇਹ ਦੂਰ ਜਾਣ, ਵੀ ਗੜੀ ਤੋਂ ਮਦਦ ਨਾ ਪਹੁੰਚ ਸਕੇ ਇਹਨਾਂ ਨੂੰ, ਜਦੋਂ ਇਹਨਾਂ ਨੂੰ ਘੇਰ ਕੇ ਕੁੱਟਣਾ। ਤੁਰਕ ਤਾਂ ਇਸੇ ਫਿਰਾਕ ਵਿੱਚ ਸਨ, ਤੇ ਸਿੰਘ ਉਸ ਵੇਲੇ ਬੜਾ ਦੂਰ ਨਿਕਲ ਗਏ ਸਨ ਕਹੀ ਚੜਾਉਂਦੇ ਹੋਏ।
ਤਬ ਤੁਰਕਨ ਗੈਲ ਹੱਲੋ ਕਰਾਇਓ,
ਉਸ ਵੇਲੇ ਤੁਰਕਾਂ ਨੇ ਜਿਹੜੀ ਇਹਨਾਂ ਦੇ ਹਰ ਵੇਲੇ ਮਾੜੀ ਮੱਤ ਕਰਦੇ ਨੇ, ਇਹ ਜੋ ਭੈੜੀਆਂ ਕਾਰਵਾਈਆਂ ਕਰਦੇ ਨੇ, ਭੈੜੇ ਮਨਸੂਬੇ ਧਾਰੇ ਹੋਏ ਸਨ, ਇਹਨਾਂ ਤੁਰਕਾਂ ਨੇ ਸਿੰਘਾਂ ਦੇ ਉੱਪਰ ਹਮਲਾ ਬੋਲ ਦਿੱਤਾ, ਸਿੰਘਾਂ ਦੇ ਉੱਪਰ ਹੱਲਾ ਕਰ ਦਿੱਤਾ।
ਸਿੱਖਣ ਦੇਖਿਓ ਤੁਰਕ ਦਲ ਆਇਓ,
ਤੇ ਸਿੰਘ ਉਹ ਫਸਲਾਂ ਕੱਟ ਰਹੇ ਸੀ, ਕਹੀ ਚੜਾ ਰਹੇ ਹਨ, ਸਮਾਨ ਸਮੇਟ ਰਹੇ ਨੇ, ਪੰਡਾ ਬੰਨ ਰਹੇ ਨੇ ਘਾਹ ਪੱਠੇ ਦੀਆਂ। ਇਕਦਮ ਜਦੋਂ ਤੁਰਕਾਂ ਨੇ ਧਾਵਾ ਬੋਲਿਆ, ਹਮਲਾ ਕੀਤਾ, ਸਿੰਘਾਂ ਨੇ ਵੇਖਿਆ ਵੀ ਰੋਲਾ ਪੈ ਰਿਹਾ ਭਾਈ। ਸਿੰਘਾਂ ਨੇ ਇੱਕ ਪਾਸੇ ਜਦੋਂ ਵੇਖਿਆ,
ਚੜੇ ਬਹੁਤ ਥੋੜੇ ਰਹੇ ਡੇਰੇ,
ਤੇ ਸਿੰਘ ਗੜੀ ਦੇ ਵਿੱਚੋਂ ਬਹੁਤੇ ਨਿਕਲੇ ਸਨ, ਕਈ ਸਿੰਘ ਨਿਕਲੇ ਸਨ ਬਹੁਤੀ ਗਿਣਤੀ ਦੇ ਵਿੱਚ, ਵੀ ਵੱਧ ਤੋਂ ਵੱਧ ਰਾਸ਼ਨ ਇਕੱਠਾ ਕਰਕੇ ਗੜੀ ਦੇ ਵਿੱਚ ਲੈ ਆਈਏ। ਗੜੀ ਦੇ ਵਿੱਚ ਸਿੰਘ ਥੋੜੀ ਗਿਣਤੀ ਵਿੱਚ ਸੀ, ਬਾਹਰ ਸਿੰਘ ਬਹੁਤੇ ਗਏ ਹੋਏ ਸਨ, ਤੇ ਬਹੁਤਿਆਂ ਨੂੰ ਵੇਖ ਕੇ ਤੁਰਕਾਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ, ਧਾਵਾ ਬੋਲ ਦਿੱਤਾ ਵੀ ਇਹਨਾਂ ਨੂੰ ਘੇਰ ਕੇ ਮਾਰਿਆ ਜਾਵੇ, ਇਹਨਾਂ ਦੀ ਗਿਣਤੀ ਘਟਾਈ ਜਾਵੇ। ਇਹ ਚਾਲਾਂ ਹੁੰਦੀਆਂ ਨੇ ਜੰਗੀ ਜੰਗ ਦੀਆਂ ਕਿ ਦੁਸ਼ਮਣ ਨੂੰ ਕਿਵੇਂ ਮਾਰਨਾ ਘੇਰ ਕੇ। ਤੇ ਤੁਰਕਾਂ ਨੇ ਧਾਵਾ ਬੋਲ ਦਿੱਤਾ ਸਿੰਘਾਂ ਉੱਪਰ,
ਹੋਏ ਚੁਤਰਫੋਂ ਸਿੱਖ ਉਨ ਘੇਰੇ,
ਸਾਰੇ ਪਾਸਿਆਂ ਤੋਂ ਸਿੱਖਾਂ ਨੂੰ ਘੇਰ ਲਿਆ, ਸਿੰਘਾਂ ਨੂੰ ਸਾਰੇ ਪਾਸੇ ਤੋਂ ਘੇਰਾ ਪੈ ਲਿਆ।
ਸਿੱਖਣ ਨੇ ਪੀਏ ਮਨਮਾਨੀ,
ਸਿੰਘਾਂ ਨੇ ਫਸਲਾਂ ਕੱਟਦਿਆਂ ਨੇ ਮੂੰਹ ਉਤਾਂਹ ਨੂੰ ਕਰਕੇ ਵੇਖਿਆ ਵੇ ਤੁਰਕ ਇਹਨਾਂ ਨੇ ਸਾਡੇ ਨਾਲ ਵਾਕਿਆ ਹੀ ਦਗਾ ਕੀਤਾ, ਵਾਕਿਆ ਹੀ ਫਰੇਬ ਕੀਤਾ ਹੈ, ਧਰੋ ਕਮਾਇਆ ਹੈ।
ਅਬ ਨੇ ਝੂਟ ਤੇ ਹਮਰੀ ਜਾਨੀ,
ਤੇ ਸਿੰਘ ਇੱਕ ਦੂਜੇ ਨੂੰ ਕਹਿਣ ਲੱਗੇ ਨੇ, ਖਾਲਸਾ ਜੀ ਇਹ ਤੁਰਕਾਂ ਨੇ ਆਪਣੇ ਭੈੜੇ ਮਨਸੂਬੇ ਰਚੇ ਨੇ, ਇਹਨਾਂ ਨੇ ਸਾਰੇ ਪਾਸੇ ਤੋਂ ਸਾਨੂੰ ਘੇਰਾ ਪਾ ਲਿਆ, ਤੇ ਹੁਣ ਆਪਾਂ ਕਿਧਰੇ ਵੀ ਬਚ ਕੇ ਨਹੀਂ ਜਾ ਸਕਦੇ, ਆਪਾਂ ਕਿਧਰੇ ਵੀ ਬਚ ਕੇ ਭੱਜ ਕੇ ਨਹੀਂ ਜਾ ਸਕਦੇ।
ਹੋ ਸ਼ਹੀਦ ਮਰਨੋ ਨਾ ਸੰਕਾਵੋ,
ਹੁਣ ਤਾਂ ਖਾਲਸਾ ਜੀ ਇੱਕੋ ਇੱਕ ਰਸਤਾ ਰਹਿ ਗਿਆ ਸ਼ਹੀਦੀਆਂ ਪਾਉਣ ਦਾ, ਤਕੜੇ ਹੋ ਜਾਓ, ਤਿਆਰ ਵਰ ਤਿਆਰ ਹੋਵੋ, ਹੁਣ ਆਪਾਂ ਸ਼ਹੀਦੀਆਂ ਪਾਈਏ, ਸ਼ਹੀਦੀ ਪਾਉਣ ਦਾ ਵੇਲਾ ਹੁਣ ਨੇੜੇ ਆ ਪੁੱਜਾ ਹੈ।
ਗੁਰ ਕੇ ਅਰਥ ਸੋ ਜਾਨ ਗਵਾਵੋ,
ਆਪਣੀ ਜਾਨ ਆਪਣੀ ਜਿੰਦ ਆਪਣਾ ਇਹ ਸਰੀਰ ਹੁਣ ਗੁਰੂ ਕੇ ਲੇਖੇ ਲਾਈਏ, ਜਿਸ ਦੇ ਲਈ ਹਰੇਕ ਸਿੱਖ ਅਰਦਾਸ ਕਰਦਾ, ਹਰੇਕ ਸਿੱਖ ਲੋਚਦਾ ਇਸ ਸ਼ਹਾਦਤ ਨੂੰ, ਆਪਣਾ ਸਰੀਰ ਹੁਣ ਗੁਰੂ ਕੇ ਲੇਖੇ ਲਾਈਏ।
ਦੀਨ ਮਜ਼ਬ ਕੋ ਜੁਦ ਪੀ ਆਹੇ,
ਹੁਣ ਤਾਂ ਸਾਧ ਸੰਗਤ ਜੀ ਇਹ ਧਰਮ ਯੁੱਧ ਸ਼ੁਰੂ ਹੋ ਚੁੱਕਾ ਹੈ, ਤੁਰਕਾਂ ਨੇ ਘੇਰਾ ਪਾ ਲਿਆ, ਹੁਣ ਇਹ ਧਰਮ ਦਾ ਯੁੱਧ ਬਣ ਗਿਆ, ਆਓ ਆਪਾਂ ਹੁਣ ਸ਼ਹੀਦੀਆਂ ਪਾਈਏ। ਦੀਨ ਮਜ਼ਬ ਕਾ ਯੁੱਧ ਜੋ ਕੀਨਾ, ਖੰਡਾ ਫੜਿਆ ਦੁਤਾਰਾ ਹੈ, ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਦ ਆਗਿਆ ਸੀਸ ਹਮਾਰਾ ਹੈ, ਹੁਣ ਸ਼ਹੀਦੀ ਪਾਉਣ ਦਾ ਵੇਲਾ ਆ ਗਿਆ ਹੈ।
ਅਬ ਹਮ ਨੱਠੇ ਛੂਟੇ ਪੀ ਨਾਏ,
ਤੇ ਖਾਲਸਾ ਜੀ ਜੇ ਕਿਧਰੇ ਭੱਜ ਕੇ ਚਲੇ ਵੀ ਜਾਈਏ ਤਾਂ ਕਿੱਥੇ ਜਾ ਸਕਦੇ ਹਾਂ, ਸਾਰੇ ਪਾਸੇ ਤੋਂ ਤਾਂ ਘੇਰਾ ਪੈ ਚੁੱਕਾ ਸਾਨੂੰ, ਹੁਣ ਭੱਜ ਕੇ ਵੀ ਕਿਧਰੇ ਨਹੀਂ ਜਾ ਸਕਦੇ।
ਅੱਗਿਓਂ ਪੀ ਸਿੱਖ ਸਨਮੁਖ ਹੋਏ,
ਸਿੰਘ ਤਿਆਰ ਵਰ ਤਿਆਰ ਨੇ, ਸਿੰਘਾਂ ਦੀ ਬਿਰਤੀ ਕਿਹੋ ਜੀ ਹੈ, ਰਣ ਦੇਖ ਸੂਰੇ ਚਿੱਤ ਹੁਲਾਸ, ਖਾਲਸੇ ਦੇ ਮਨ ਦੇ ਵਿੱਚ ਤਾਂ ਹੁਲਾਸ ਪੈਦਾ ਹੋ ਜਾਂਦਾ ਜਦੋਂ ਰਣ ਦਾ ਮੈਦਾਨ ਭਖਿਆ ਦੇਖਦੇ ਨੇ, ਸਿੰਘ ਵੀ ਅੱਗੋਂ ਤਿਆਰ ਵਰ ਤਿਆਰ ਹੋਏ ਹਨ,
ਬੰਦੂਕ ਕਮਾਨ ਫੜ ਤੀਗ ਖਲੋਏ।
ਜਦੋਂ ਗੜੀ ਤੋਂ ਨਿਕਲੇ ਸਨ ਨਾ ਤੇ ਖਾਲੀ ਹੱਥ ਨਹੀਂ ਸੀ ਨਿਕਲੇ, ਤਿਆਰ ਵਰ ਤਿਆਰ ਹੋ ਕੇ ਨਿਕਲੇ ਸੀ, ਆਪਣੀਆਂ ਬੰਦੂਕਾਂ ਐਨ ਤਿਆਰ ਕਰਕੇ, ਤੀਰਾਂ ਦੇ ਪੱਥੇ ਪਾ ਕੇ, ਗਾਤਰੇ ਤੇਗਾਂ ਪਾ ਕੇ ਵੱਡੀਆਂ 3 ਫੁੱਟੀਆਂ, ਫੇਰ ਸਿੰਘ ਤਿਆਰ ਵਰ ਤਿਆਰ ਹੋ ਕੇ ਨਿਕਲੇ ਸਨ। ਹਰ ਵੇਲੇ ਸਿੰਘ ਦੇ ਗਾਤਰੇ ਕਮਰ ਕਸੇ ਸ਼ਸਤਰ ਲੱਗਿਆ ਰਹਿਣਾ ਚਾਹੀਦਾ ਹੈ।
ਮਾਰ ਦੁਤਰਫੋਂ ਹੋਣੇ ਲਾਗੀ।
ਉਸੇ ਵੇਲੇ ਤੁਰਕਾਂ ਦਾ ਜਦੋਂ ਹੱਲਾ ਪਿਆ, ਇਧਰੋਂ ਸਿੰਘਾਂ ਨੇ ਵੀ ਜਕਾਰੇ ਗਜਾਏ ਤੇ ਦੁਸ਼ਮਣ ਉਪਰ ਟੁੱਟ ਕੇ ਪੈਣ ਲੱਗੇ, ਦੋਹਾਂ ਪਾਸਿਆਂ ਤੋਂ ਭੇੜ ਪੈਣ ਲੱਗਾ ਹੈ।
ਵੀਰੇ ਸੂਰ ਹੱਥ ਤੇਗਨ ਨਾਂਗੀ।
ਸਿੰਘਾਂ ਨੇ ਆਪਣੀਆਂ ਹੱਥਾਂ ਦੇ ਵਿੱਚ ਤੇਗਾਂ ਪਕੜੀਆਂ ਹੋਈਆਂ, ਨੰਗੀਆਂ ਤੇਗਾਂ ਮਿਆਨਾਂ ਤੋਂ ਬਾਹਰ ਕੱਢ ਕੇ ਸੜਕ ਮਿਆਨੋਂ ਕੱਢੀਆਂ, ਤਿੱਖੀਆਂ ਤਰਵਾਰੀ ਲੋਹੂ ਨਾਲ ਡੁਬਾਈਆਂ, ਤੇਗਾਂ ਨੰਗੀਆਂ। ਸਿੰਘਾਂ ਦੀਆਂ ਤੇਗਾਂ ਜਿਹੜੀਆਂ 7-8 ਮਹੀਨਿਆਂ ਤੋਂ ਮਿਆਨਾਂ ਦੇ ਵਿੱਚ ਸੀ, ਉਹ ਹੁਣ ਇਨ੍ਹਾਂ ਤੁਰਕਾਂ ਦਾ ਲਹੂ ਭੱਖਣ ਲੱਗੀਆਂ ਹਨ। ਸਿੰਘਾਂ ਨੇ ਆਪਣੀਆਂ ਤੇਗਾਂ ਅਸਮਾਨ ਦੇ ਵਿੱਚ ਲਹਿਰਾਈਆਂ ਹਨ।
ਦੋਹਰਾ ਸਿੰਘਨ ਸੋ ਪਿੱਛੇ ਤੋਂ ਫਿਰੇ ਜੋ ਕਹੂੰ ਟਿਕਾਣਾ ਹੋਏ।
ਸਿੰਘ ਪੈਰ ਪਿੱਛੇ ਨਹੀਂ ਹਟਾਉਂਦੇ, ਅੱਗੇ ਹੋ ਕੇ ਲੜਦੇ ਨੇ, ਕਿਉਂਕਿ ਪਿੱਛੇ ਪੈਰ ਕਰਨ ਲਈ ਕੋਈ ਟਿਕਾਣਾ ਨਹੀਂ, ਕੋਈ ਮੋਰਚਾ ਨਹੀਂ, ਰੜੇ ਮੈਦਾਨ ਸਿੰਘ ਖੜੇ ਨੇ ਤੇ ਤੁਰਕਾਂ ਦਾ ਚਾਰੇ ਪਾਸੇ ਤੋਂ ਘੇਰਾ ਪਿਆ ਹੋਇਆ ਹੈ।
ਜੀਵਨ ਨਾ ਜਾਪੇ ਉਨ ਕਿਵੇਂ ਮਰੇ ਅੱਗੇ ਹੋਏ ਹੋਏ।
ਸਿੰਘਾਂ ਨੇ ਜਿਉਣ ਦੀ ਆਸ ਹੀ ਛੱਡੀ ਬੈਠੇ ਨੇ, ਨਾ ਜੀਨੇ ਕੀ ਖੁਸ਼ੀ ਨਾ ਮਰਨੇ ਕਾ ਗਮ। ਸਿੰਘਾਂ ਨੇ ਜਿਉਣ ਦੀ ਆਸ ਛੱਡੀ ਬੈਠੇ ਤੇ ਮਰਨ ਨੂੰ ਤਿਆਰ ਨੇ, ਕਦੋਂ ਲਾੜੀ ਮੌਤ ਨੂੰ ਵਿਆਹੀਏ। ਅੱਗੇ ਹੋ ਕੇ ਸਿੰਘ ਲੜਨ ਲੱਗੇ ਹਨ।
ਚੋਪਈ ਖੜ ਸਿੱਖਣ ਤੇ ਸ਼ਸਤਰ ਚਲਾਏ।
ਸਿੰਘ ਖੜੇ ਹੋ ਕੇ ਸ਼ਸਤਰ ਦਾਗਣ ਲੱਗੇ ਹਨ।
ਹਟੇ ਨਾ ਪਿੱਛੇ ਪਗ ਅੱਗੇ ਤਾਏ।
ਪੈਰ ਪਿੱਛੇ ਨਹੀਂ ਹਟਾਉਂਦੇ, ਪੈਰ ਅੱਗੇ ਹੋ ਕੇ ਲੜਦੇ ਹਨ, ਅੱਗੇ ਪੈਰ ਕਰਕੇ ਲੜਦੇ ਨੇ। ਸਨਮੁਖ ਲੜੈ ਨਾ ਰਣ ਤੇ ਭਾਗੈ, ਅੱਗੇ ਪੈਰ ਕਰਕੇ ਲੜਦੇ ਹਨ।
ਭਰੀ ਬੰਦੂਕ ਸੁਦਈ ਚਲਾਏ।
ਸਿੰਘ ਜਿਹੜੇ ਪਹਿਲਾਂ ਹੀ ਗੜੀ ਦੇ ਵਿੱਚੋਂ ਬੰਦੂਕਾਂ ਤਿਆਰ ਕਰਕੇ ਲਿਆਏ ਸਨ, ਗੋਲੀਆਂ ਪਾ ਕੇ ਗਜਾਂ ਦੇ ਨਾਲ ਠੋਕ ਕੇ ਲਿਆਏ ਸਨ, ਉਹ ਸਿੰਘਾਂ ਨੇ ਜਵਾਲਾ ਬੰਮਣੀਆਂ ਦੇ ਮੂੰਹ ਖੋਲੇ ਨੇ, ਜਵਾਲਾ ਬੰਮਣੀਆਂ ਸਿੰਘਾਂ ਨੇ ਛੱਡੀਆਂ ਹਨ।
ਫੇਰ ਨਾ ਨਿਕਸਨ ਦੀਨੀ ਕਾਏ।
ਤੇ ਇੱਕੋ ਵਾਰੀ ਬੰਦੂਕ ਛੱਡੀ ਸਿੰਘਾਂ ਨੇ ਤੇ ਦੂਜੀ ਵਾਰੀ ਗੋਲੀ ਭਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਉਸ ਸਮੇਂ ਦੀਆਂ ਬੰਦੂਕਾਂ ਦੇ ਵਿੱਚ ਗੋਲੀ ਪਾਈ ਜਾਂਦੀ, ਫਿਰ ਗੱਜ ਦੇ ਨਾਲ ਠੋਕਿਆ ਜਾਂਦਾ, ਫਿਰ ਪਲੀਤਾ ਦਿਖਾਇਆ ਜਾਂਦਾ, ਬੜਾ ਸਮਾਂ ਲੱਗਦਾ। ਤੇ ਦੂਜੀ ਵਾਰ ਗੋਲੀ ਪਾਉਣ ਦਾ ਮੌਕਾ ਨਹੀਂ ਮਿਲਿਆ ਸਿੰਘਾਂ ਨੂੰ, ਫਲਿੰਟ ਲੋਕ ਪਿਸਟਲ ਕਹਿੰਦੇ ਨੇ ਉਹਨਾਂ ਨੂੰ, ਤੇ ਉਹਦੇ ਵਿੱਚ ਇੱਕੋ ਹੀ ਵਾਰੀ ਗੋਲੀ ਪਾਈ ਜਾਂਦੀ ਤੇ ਦੂਜੀ ਗੋਲੀ ਤਿਆਰ ਕਰਨ ਦੇ ਲਈ ਘੱਟੋ ਘੱਟ 1-1.5 ਮਿੰਟ ਦਾ ਸਮਾਂ ਲੱਗਦਾ। ਤੇ ਸਿੰਘਾਂ ਨੂੰ ਦੂਜੀ ਵਾਰੀ ਗੋਲੀ ਪਾਉਣ ਦਾ ਮੌਕਾ ਨਹੀਂ ਮਿਲਿਆ। ਜਿੰਨੀਆਂ ਬੰਦੂਕਾਂ ਤਿਆਰ ਸਨ ਸਿੰਘਾਂ ਨੇ, ਉਹ ਸਾਰੀਆਂ ਤੁਰਕਾਂ ਵੱਲ ਕਰਕੇ ਛੱਡ ਦਿੱਤੀਆਂ।
ਤਬ ਸਿੰਘਨ ਫੜ ਲਈ ਤਲਵਾਰ।
ਜਦੋਂ ਬੰਦੂਕਾਂ ਖਾਲੀ ਹੋ ਗਈਆਂ, ਸਿੰਘਾਂ ਨੇ ਅਸਤਰ ਛੱਡ ਦਿੱਤੇ। ਹੁਣ ਸਿੰਘਾਂ ਨੇ ਸਦਾ ਦੀ ਸਾਥਣ ਭਗੋਤੀ ਨੂੰ ਆਪਣੀਆਂ ਮਿਆਨਾਂ ਦੇ ਵਿੱਚੋਂ ਕੱਢਿਆ ਹੈ।
ਕਿਸੇ ਚਲਾਈ ਤਿਸ ਕਰ ਗਈ ਪਾਰ।
ਜਦੋਂ ਸਿੰਘਾਂ ਨੇ ਆਪਣੀ ਤੇਗ ਚਲਾਈ, ਜਿਹਦੇ ਵੀ ਤੇਗ ਮਾਰੀ, ਉਹ ਤੇਗ ਸਰੀਰ ਦੇ ਵਿੱਚੋਂ ਪਾਰ ਹੋ ਕੇ 2 ਫਾੜ ਕਰ ਦਿੱਤੇ। ਤੇਗ ਕੀ ਕਰਦੀ ਹੈ, ਤਲਵਾਰ ਕੀ ਕਰਦੀ ਹੈ, ਉਹ 1 ਤੋਂ 2 ਕਰਦੀ ਹੈ। ਨਮੋ ਸ੍ਰੀ ਭਗਵਤੀ ਭਟੈਲੀ ਸਰੋਹੀ, ਕਰੇ ਏਕ ਤੇ ਦੁਆ ਸੁਭੱਟ ਹਾਥ ਸੋਹੀ, ਉਹ 1 ਤੋਂ 2 ਕਰਦੀ ਹੈ। ਜਿਹਦੇ ਵੀ ਤੁਰਕ ਦੇ, ਪਠਾਨ ਦੇ, ਮਲੇਸ਼ ਦੇ, ਪਾਪੀ ਦੇ ਤੇਗ ਵਜੀ ਸਰੀਰ ਦੇ ਵਿੱਚ ਸਿੰਘਾਂ ਦੀ, ਉਹ 1 ਤੋਂ 2 ਫਾੜ ਹੋ ਗਿਆ।
ਤੀਰ ਅੰਦਾਜ਼ਨ ਤੀਰ ਚਲਾਏ।
ਜਿਹੜੇ ਸਿੰਘਾਂ ਕੋਲ ਤੀਰ ਸਨ, ਉਹਨਾਂ ਨੇ ਤੀਰ ਦਾਗੇ ਨੇ, 1 ਤੋਂ ਬਾਅਦ 1 ਤੀਰ ਭਰ ਭਰ ਕੇ ਚਲਾਉਂਦੇ ਹਨ।
ਨਿਜਨ ਵਾਲਨ ਨਿਜੇ ਖੁਬਾਏ।
ਸਿੰਘਾਂ ਜਿਨ੍ਹਾਂ ਕੋਲ ਨੇਜੇ ਹਨ, ਤਿੱਖੇ ਨੇਜੇ ਮਾਰਦੇ ਨੇ ਤੁਰਕਾਂ ਦੀਆਂ ਛਾਤੀਆਂ ਵਿੱਚ।
ਬਰਛਨ ਵਾਲਨ ਬਰਛੀ ਲਾਈ।
ਜਿਹੜੇ ਸਿੰਘਾਂ ਕੋਲ ਪਹਿਨੇ ਬਰਛੇ ਨੇ, ਉਹ ਬਰਛੀਆਂ ਦੇ ਨਾਲ ਤੁਰਕਾਂ ਨੂੰ ਪਰਾਉਂਦੇ ਨੇ। ਵੀਰ ਪਰੋਤੇ ਬਰਛੀਏ, ਜਣ ਡਾਲ ਚਮੁੱਟੇ ਆਵਲੇ। ਸਿੰਘ ਬਰਛੀਆਂ ਦੇ ਨਾਲ ਇਹਨਾਂ ਤੁਰਕਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਰੱਖਦੇ ਹਨ।
ਇੱਕ ਇੱਕ ਦੋਏ ਦੋਏ ਪਾਰ ਲੰਘਾਈ
ਤੇ ਵਰਸ਼ਾ ਇੰਨੀ ਜ਼ੋਰ ਦੀ ਮਾਰਦੇ ਨੇ ਇੱਕ ਇੱਕ ਦੋ ਦੋ ਦੇ ਵਿੱਚੋਂ ਲੰਘਾ ਕੇ ਪਾਰ ਕਰ ਦਿੰਦੇ ਹਨ।
ਤੁਰਕ ਪੀ ਮਾਰੇ ਲਾ ਲਾ ਤਾਣ
ਤੇ ਤੁਰਕ ਵੀ ਆਪਣਾ ਤਾਣ ਲਾ ਕੇ ਮਾਰਦੇ ਨੇ ਸਿੰਘਾਂ ਨੂੰ, ਗਿਣਤੀ ਦੇ ਵਿੱਚ ਬਹੁਤੇ ਨੇ, ਉਹ ਵੀ ਸਿੰਘਾਂ ਨੂੰ ਤਾਣ ਲਾ ਲਾ ਮਾਰਦੇ ਹਨ।
ਦਿਨ ਵੱਡ ਮੱਚ ਗਇਓ ਉਹਾਂ ਕਮਸਾਣ,
ਇਸ ਪ੍ਰਕਾਰ ਭਾਰੀ ਕੁਲਾਹਲ ਭਾਰੀ ਕਮਸਾਣ ਉੱਥੇ ਮਚਿਆ ਹੈ।
ਸਿੰਘ ਤੋਂ ਜਿੰਦ ਨਿਜ ਸੰਕ ਨਾ ਕਰੇ,
ਸਿੰਘ ਤਾਂ ਆਪਣੇ ਸਰੀਰ ਦਾ ਖਿਆਲ ਰੱਖੇ ਬਿਨਾਂ ਲੜ ਰਹੇ ਹਨ, ਉਹਨਾਂ ਨੂੰ ਆਪਣੀ ਜਿੰਦ ਨਾਲ ਪਿਆਰ ਨਹੀਂ, ਉਹਨਾਂ ਨੂੰ ਮੌਤ ਦੇ ਨਾਲ ਪਿਆਰ ਹੈ। ਲਾੜੀ ਮੌਤ ਵਿਆਣ ਨੂੰ ਸਿੰਘ ਕਾਲੇ ਹਨ।
ਤੁਰਕ ਲੜੇ ਅਰ ਜਾਏ ਪੀਟਰੇ,
ਤੇ ਤੁਰਕ ਇਹ ਲੜਦੇ ਵੀ ਨੇ ਤੇ ਡਰੀ ਵੀ ਜਾਂਦੇ ਨੇ। ਕਿਉਂ? ਕਿਉਂਕਿ ਜਿਹੜੇ ਤੁਰਕ ਨੇ ਇਹ ਤਨਖਾਹਦਾਰ ਨੇ, ਇਹ ਤਨਖਾਹ ਦੇ ਪਿੱਛੇ ਲੜਨੇ ਨੇ ਕਿ ਫਰੁਕਸੀਅਰ ਤੋਂ ਅਬਦੁਲ ਸਮਦ ਖਾਂ ਤੋਂ ਤਨਖਾਹਾਂ ਮਿਲਣੀਆਂ, ਤਨਖਾਹ ਕਰਕੇ ਲੜ ਰਹੇ ਨੇ। ਤੇ ਉਧਰ ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਉਹ ਗੁਰੂ ਦੇ ਪਿਆਰ ਪਿੱਛੇ ਲੜ ਰਿਹਾ, ਉਹ ਪੰਥ ਦੀ ਖਾਤਰ ਲੜ ਰਿਹਾ ਹੈ, ਜੂਝ ਰਿਹਾ ਹੈ।
ਸਿੰਘ ਤੋਂ ਸ਼ਸਤਰ ਮੁਖ ਪਰ ਲੇ,
ਹਾਂ ਸਿੰਘ ਤਾਂ ਅੱਗੇ ਹੋ ਕੇ ਸ਼ਸਤਰ ਸਹਾਰਦੇ ਨੇ ਆਪਣੀਆਂ ਛਾਤੀਆਂ ਤੇ, ਅੱਗੇ ਪੈਰ ਵਧਾ ਕੇ ਸਿੰਘ ਲੜਦੇ ਨੇ। ਕੋਈ ਕੋਈ ਸਿੰਘ ਹੋਵੇਗਾ ਜਿਹੜਾ ਪਿੱਛੇ ਨੂੰ ਡਿੱਗਿਆ, ਜਿਹਨੇ ਪਿੱਠ ਦੇ ਵਿੱਚ ਗੋਲੀ ਖਾਧੀ ਹੋਵੇਗੀ, ਨਹੀਂ ਤਾਂ ਸਿੰਘ ਅੱਗੇ ਨੂੰ ਹੋ ਕੇ ਡਿੱਗਦੇ ਨੇ ਆਪਣੇ ਹਿੱਕ ਦੇ ਵਿੱਚ ਗੋਲੀ ਖਾ ਕੇ।
ਤੁਰਕ ਪੈਰ ਕੁਛ ਪਿੱਛੇ ਦੇ,
ਤੇ ਤੁਰਕ ਉਹਨਾਂ ਦੇ ਪੈਰ ਹਿੱਲਦੇ ਨੇ, ਉਹ ਪੈਰ ਪਿੱਛੇ ਨੂੰ ਕਰ ਕਰਕੇ ਲੜਦੇ ਹਨ।
ਦੋਹਰਾ ਤੁਰਕ ਤੋਂ ਪਿੱਛੇ ਮੁੜ ਬਚੇ ਸਿੰਘਨ ਪਿੱਛੇ ਨਥਾਨ,
ਸਿੰਘ ਰੜੇ ਮੈਦਾਨ ਲੜ ਰਹੇ ਨੇ ਪੈਦਲ, ਤੇ ਤੁਰਕ ਨੇ ਜਿਹੜੇ ਘੋੜਿਆਂ ਤੇ ਚੜੇ ਹੋਏ ਨੇ, ਤੁਰਕ ਤਾਂ ਪਿੱਛੇ ਨੂੰ ਹੋਈ ਜਾਂਦੇ ਨੇ ਪਰ ਸਿੰਘ ਉਹਨਾਂ ਤੋਂ ਵੀ ਅੱਗੇ ਹੋ ਕੇ ਲੜਦੇ ਨੇ। ਵੀ ਪਿੱਛੇ ਨੂੰ ਕਿਉਂ ਭੱਜਦੇ ਹੋ, ਆਓ ਹੁਣ ਸਾਹਮਣੇ, ਸਾਡੇ ਉੱਪਰ ਹਮਲਾ ਕੀਤਾ ਤੇ ਆਓ ਸਾਡੇ ਨਾਲ ਜੂਝੋ, ਦੋ ਦੋ ਹੱਥ ਕਰੋ।
ਸਿੰਘ ਨੇ ਆਸਾ ਛੁੱਟ ਗਈ ਤੁਰਕ ਤੋਂ ਆਸ ਰਖਾਨ,
ਤੁਰਕਾਂ ਦੇ ਮਨ ਵਿੱਚ ਤਾਂ ਜੀਣ ਦੀ ਆਸ ਸੀ, ਉਹਨਾਂ ਨੇ ਤਾਂ ਜਿਉਣਾ ਸੀ, ਆਪਣੇ ਟੱਬਰ ਪਾਲਣੇ ਸਨ, ਤਨਖਾਹ ਲੈਣੀ ਸੀ, ਪਰ ਸਿੰਘਾਂ ਦੇ ਮਨ ਵਿੱਚ ਅਜਿਹੀ ਕੋਈ ਗੱਲ ਨਹੀਂ, ਉਹ ਆਪਣੇ ਗੁਰੂ ਦੇ ਪਿੱਛੇ ਲੜ ਰਹੇ ਹਨ।
ਇੱਕ ਡਿੱਗੇ ਤੁਰਕ ਦੋਏ ਆਵੇ, ਦੋਏ ਡਿੱਗਿਓ ਆਵੇ ਚਾਰ,
ਸਿੰਘ ਤੁਰਕਾਂ ਦੇ ਆਹੂ ਲਾ ਰਹੇ ਨੇ, ਦੋ ਨੂੰ ਮਾਰਦੇ ਨੇ ਤੇ ਉਧਰੋਂ ਚਾਰ ਤੁਰਕ ਹੋਰ ਆ ਜਾਂਦੇ ਨੇ, ਜੇ ਇੱਕ ਨੂੰ ਮਾਰਦੇ ਨੇ ਤੇ ਦੋ ਤੁਰਕ ਉਧਰੋਂ ਹੋਰ ਆ ਜਾਂਦੇ ਹਨ।
ਚਾਰ ਮਰੇ ਅੱਠ ਆਖੜੇ ਕਿਮ ਹੋਵੇ ਉਨਕੀ ਹਾਰ,
ਤੁਰਕਾਂ ਦੀ ਗਿਣਤੀ ਬੇਸ਼ੁਮਾਰ ਹੈ, ਚਾਰਾਂ ਨੂੰ ਮਾਰਦੇ ਨੇ ਤੇ ਅੱਠ ਹੋਰ ਆ ਕੇ ਖੜੇ ਹੋ ਜਾਂਦੇ ਨੇ, ਤੇ ਸਿੰਘ ਗਿਣਤੀ ਦੇ ਵਿੱਚ ਥੋੜੇ ਨੇ, ਕਿੰਨਿਆਂ ਘਰੋਂ ਮਾਰਨ, ਭੁੱਖੇ ਧਿਆਏ ਨੇ, ਪਿਆਸੇ ਨੇ, ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਅਨਾਜ ਦਾ ਦਾਣਾ ਨਹੀਂ ਮੂੰਹ ਚ ਗਿਆ, ਤੇ ਭੁੱਖੇ ਧਿਆਏ ਸਿੰਘ ਲੜ ਰਹੇ ਹਨ।
ਜੋ ਸਿੱਖ ਉੱਥੇ ਸਨਮੁਖ ਧਾਵੇ,
ਜਿਹੜੇ ਸਿੰਘ ਸਨਮੁਖ ਹੋ ਕੇ ਲੜ ਰਹੇ ਨੇ ਜੰਗ ਦੇ ਮੈਦਾਨ ਦੇ ਵਿੱਚ,
ਮੱਥੇ ਉੱਪਰ ਚੋਟਾਂ ਖਾਵੇ,
ਸਾਹਮਣੇ ਹੋ ਕੇ ਸ਼ਸਤਰ ਸਹਾਰਦੇ ਨੇ, ਕਿਉਂਕਿ ਗੁਰੂ ਮਹਾਰਾਜ ਦਾ ਬਚਨ ਹੈ, ਸਨਮੁਖ ਲੜੈ ਨਾ ਰਣ ਤੇ ਭਾਗੈ, ਜਿਹੜਾ ਸਿੱਖ ਅੱਗੇ ਹੋ ਕੇ ਵਾਰ ਸਹਾਰੇਗਾ ਉਹਦੇ ਉੱਪਰ ਮੇਰੀ ਖੁਸ਼ੀ ਬਹੁਤੀ ਹੋਵੇਗੀ। ਅੱਗੇ ਹੋ ਕੇ ਸ਼ਸਤਰ ਦਾ ਵਾਰ ਸਹਾਰੇ,
ਜਬ ਲੋ ਸਾਸ ਉਸ ਤਨ ਮੈਂ ਰਹੇ,
ਜਦੋਂ ਤੱਕ ਸਿੰਘਾਂ ਦੇ ਵਿੱਚ ਸਾਹ ਸੀ, ਜਦੋਂ ਤੱਕ ਸਿੰਘਾਂ ਦੇ ਵਿੱਚ ਇੱਕ ਇੱਕ ਸਾਹ ਚੱਲਦਾ ਹੈ,
ਆਓ ਕਰੇ ਔਰ ਮਾਰ ਮਾਰ ਕਹੇ,
ਉਸ ਵੇਲੇ ਤੱਕ ਉਸ ਸਮੇਂ ਤੱਕ ਸਿੰਘ ਇਹੀ ਆਖੀ ਜਾਂਦੇ ਵੀ ਆਓ ਤੁਰਕੋ ਅੱਗੇ ਆਓ ਲੜੋ ਸਾਡੇ ਨਾਲ। ਕਿਸੇ ਸਿੰਘ ਦੀ ਬਾਂਹ ਕੱਟੀ ਗਈ, ਕਿਸੇ ਦੀ ਲੱਤ ਵੱਢੀ ਗਈ, ਤਾਂ ਵੀ ਸਿੰਘ ਅੱਖਾਂ ਅੱਡ ਅੱਡ ਕੇ ਲੜਦੇ ਨੇ, ਕਚੀਚੀਆਂ ਲੈ ਲੈ ਪੈਂਦੇ ਨੇ ਇਹਨਾਂ ਤੁਰਕਾਂ ਦੇ ਉੱਪਰ।
ਅੱਧ ਸਸਕਤ ਲੋ ਟਲੇ ਸੁਨਾਏ,
ਤੇ ਸਿਸਕ ਰਿਹਾ ਇਹਨਾਂ ਦਾ ਸਰੀਰ, ਧਰਤੀ ਦੇ ਉੱਪਰ ਡਿੱਗ ਰਹੇ ਨੇ ਸਿੰਘ, ਲੱਤ ਵੱਢੀ ਜਾਂਦੀ ਹੈ, ਮੋਢਾ ਵੱਢਿਆ ਜਾਂਦਾ, ਤਾਂ ਵੀ ਸਿੰਘ ਤੜਫ ਤੜਫ ਰਹੇ ਹਨ, ਤਾਂ ਵੀ ਲੜਨ ਜਾਣਦੇ ਨੇ, ਹੱਥਾਂ ਦੇ ਵਿੱਚੋਂ ਸ਼ਸਤਰ ਨਹੀਂ ਤਿਆਗਦੇ, ਅੱਖਾਂ ਅੱਡ ਅੱਡ ਕੇ ਲੜਦੇ ਹਨ।
ਓਏ ਪੀ ਸਸਕਤ ਛੋੜਨ ਜਾਏ,
ਤੇ ਜਿਹੜੇ ਤੁਰਕ ਨੇ ਇਹਨਾਂ ਸਹਿਕਦੇ ਹੋਏ ਸਿੰਘਾਂ ਉੱਪਰ ਵੀ ਗੋਲੀਆਂ ਦਾਗਦੇ ਨੇ, ਵੇਖ ਰਹੇ ਨੇ ਕਿ ਜੇ ਕੋਈ ਸਿੰਘ ਤੜਫ ਰਿਹਾ ਡਿੱਗਿਆ ਪਿਆ ਮੈਦਾਨ ਦੇ ਵਿੱਚ, ਉਹਦੇ ਵੀ ਤੀਰ ਮਾਰਦੇ ਨੇ, ਗੋਲੀਆਂ ਦਾਗਦੇ ਹਨ।
ਦੀਨ ਮਜ਼ਬ ਕੋ ਯੁੱਧ ਇਮ ਪਏਓ।
ਇਸ ਪ੍ਰਕਾਰ ਗੁਰੂ ਕੇ ਸਿੰਘ ਧਰਮ ਦਾ ਯੁੱਧ ਲੜ ਰਹੇ ਹਨ।
ਰੱਖ ਲੈ ਮੂੰਹੋ ਨਾ ਯੋ ਕਿਨ ਕਹਿਓ।
ਸਿੰਘ ਧਰਮ ਦਾ ਯੁੱਧ ਲੜ ਰਹੇ ਨੇ। ਧੰਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ। ਤੇ ਆਪਣੇ ਮੁਖ ਤੋਂ ਇਹ ਨੀ ਆਖਦੇ ਵੀ ਸਾਨੂੰ ਰੱਖ ਲੈ, ਵੀ ਸਾਨੂੰ ਨਾ ਮਾਰ। ਕੋਈ ਵੀ ਸਿੰਘ ਇਹ ਨੀ ਆਖ ਰਿਹਾ, ਜੇ ਡਿੱਗੇ ਵੀ ਹੋਏ ਨੇ ਤਾਂ ਵੀ ਡਿੱਗਦੇ ਡਿੱਗਦੇ ਵੀ ਲੜੀ ਜਾ ਰਹੇ ਹਨ।
ਸਿੱਖਣ ਕਰੀ ਨਾ ਪਾਣੀ ਆਸ।
ਨਾ ਹੀ ਸਿੰਘ ਪਾਣੀ ਮੰਗਦੇ ਨੇ। ਇਹਨਾਂ ਨੇ ਪਾਣੀ ਵੀ ਬੰਦ ਕਰ ਦਿੱਤਾ ਸੀ ਗੜੀ ਦੇ ਵਿੱਚ, ਪਰ ਸਿੰਘ ਭੁੱਖੇ ਪਿਆਸੇ ਨੇ, ਧਿਆਏ ਨੇ, ਗਲੇ ਸੁੱਕੇ ਹੋਏ ਨੇ, ਕੰਠ ਰੁਕਿਆ ਹੋਇਆ, ਤਾਂ ਵੀ ਸਿੰਘ ਪਾਣੀ ਨਹੀਂ ਮੰਗ ਰਹੇ, ਤਾਂ ਵੀ ਲੜੀ ਜਾ ਰਹੇ ਹਨ।
ਲੀਓ ਨਾ ਲੀਓ ਇਮ ਛੱਡ ਦੇ ਸਾਸ।
ਇਸ ਪ੍ਰਕਾਰ ਸਿੰਘ ਸ਼ਹੀਦ ਹੋਣ ਲੱਗੇ ਤੇ ਆਪਣੇ ਸਾਹ ਛੱਡਣ ਲੱਗੇ ਹਨ।
ਇੱਕ ਇੱਕ ਸਿੱਖ ਕੋ ਦਸ ਦਸ ਘੇਰੇ।
ਇੱਕ ਇੱਕ ਸਿੱਖ ਨੂੰ ਦਸ ਦਸ ਤੁਰਕ ਆਣ ਕੇ ਪੈ ਰਹੇ ਨੇ, ਡਿੱਗੇ ਹੋਇਆ ਨੂੰ ਵੀ। ਜੇ ਕੋਈ ਸਿੰਘ ਸ਼ਹੀਦ ਹੋ ਜਾਂਦਾ ਉਹਦੇ ਉੱਪਰ ਵੀ ਆ ਕੇ ਬਰਛੀਆਂ ਮਾਰਦੇ ਨੇ, ਉਹਦੇ ਵੀ ਗੋਲੀਆਂ ਮਾਰਦੇ ਨੇ, ਆਪਣਾ ਤਾਣ ਲਾਉਂਦੇ ਨੇ, ਆਪਣੀ ਪੜਾਸ ਕੱਢ ਰਹੇ ਨੇ ਤੁਰਕ ਪਾਪੀ ਮਲੇਛ। ਹੁਣ ਜਿਸ ਪ੍ਰਕਾਰ ਇਹ ਪਾਪੀ ਤੁਰਕ ਸਿੰਘਾਂ ਨੂੰ ਮਾਰ ਰਹੇ ਹਨ ਤੇ ਸਿੰਘਾਂ ਦੀ ਗਿਣਤੀ ਘਟ ਰਹੀ ਹੈ ਗੜੀ ਦੇ ਅੰਦਰ, ਤੇ ਗੜੀ ਦੇ ਅੰਦਰ ਜਿਸ ਪ੍ਰਕਾਰ ਇਹ ਹੁਣ ਪਾਪੀ ਤੁਰਕ ਮਲੇਛ ਪ੍ਰਵੇਸ਼ ਕਰਨਗੇ, ਉਹ ਕਥਾ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਰਣ ਰੂਤੋ ਭਾਜਿਆ ਨਹੀਂ ਸੂਰੋ ਥਾਰੋ ਨਾਓ। ਰਣ ਦੇ ਮੈਦਾਨ ਚੋਂ ਸਿੰਘ ਭੱਜੇ ਨਹੀਂ ਵੈਰੀ ਬਹੁਤਾ ਵੇਖ ਕੇ, ਸਿੰਘ ਉਸੇ ਤਰ੍ਹਾਂ ਜੂਝੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹੇ ਗੁਰੂ।